ਗ੍ਰੰਥ ਸਾਹਿਬ ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨ ਪਰਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ
ਵਿਘਨ ਨਾਸ਼ਨ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ
ਵਿਘਨ ਨਾਸ਼ਨ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਜੁਗ ਲੋਕਨ ਸੁਹਦਾਤ ਲਹਿ ਸਾਵਣ ਮਲ ਹਰਖਾਏ ਮਹਿਮਾ ਜਾਨੀ ਗੁਰੂ ਕੀ ਅਪਰਨਾ ਕੋ ਅਦਕਾਏ ਦੋਹਰਾ ਜੁਗ ਲੋਕਨ ਸੁਹਦਾਤ ਲਹਿ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਵਰ ਛਤਰ ਤਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸ੍ਰੇਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਾਹਿਬਾਂ ਦੀ ਪਾਵਨ ਗੁਰ ਦਾ ਨਿੱਘ ਮਾਣਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ ਦੇ ਨਾਲ ਗੁਰੂ ਸਾਹਿਬ ਜੀ ਦੀ ਇਲਾਹੀ ਰੱਬੀ ਗੁਰਬਾਣੀ ਰਹਿਰਤ ਸਾਹਿਬ ਜੀ ਦੀ ਸਰਵਣ ਕੀਤੀ ਹੈ ਜਿਸ ਪ੍ਰਕਾਰ ਹਰ ਰੋਜ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠ ਕਰਕੇ ਜੋ ਆਪਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਹਾਂ ਕੱਲ ਪ੍ਰਸੰਗ ਜਿਸ ਤਰ੍ਹਾਂ ਸਰਵਣ ਕੀਤਾ ਸੀ ਕਿ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਵਣ ਮੱਲ ਜੀ ਨੂੰ ਜਿਸ ਤਰ੍ਹਾਂ ਹਰੀਪੁਰ ਨਗਰ ਦੇ ਵਿਖੇ ਵਿੱਚ ਭੇਜਿਆ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਭਾਈ ਸਾਵਣ ਮੱਲ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਰੁਮਾਲ ਲੈ ਕਰਕੇ ਆਏ ਨੇ ਜਿਸ ਦੇ ਵਿੱਚ ਬੇਅੰਤ ਸ਼ਕਤੀਆਂ ਹਨ ਇੱਥੇ ਇਸ ਰਾਜੇ ਦੇ ਪੁੱਤਰ ਨੂੰ ਜਿੰਦਿਆਂ ਕੀਤਾ ਰਾਜਾ ਬਹੁਤ ਜ਼ਿਆਦਾ ਖੁਸ਼ ਹੋਇਆ ਭਾਈ ਸਾਵਣ ਮੱਲ ਜੀ ਦੀ ਬਹੁਤ ਜ਼ਿਆਦਾ ਗੁਰਮੁਖ ਪਿਆਰੇ ਪੂਜਾ ਹੋਣ ਲੱਗ ਪਈ ਹੁਣ ਜਿਸ ਕਾਰਜ ਨੂੰ ਲੈ ਕਰਕੇ ਆਏ ਸਨ ਲੱਕੜਾਂ ਦਾ ਕਾਰਜ ਸੀ ਉਹ ਲੱਕੜਾਂ ਵੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਈਆਂ ਨੇ ਉਸ ਸਮੇਂ ਭਾਈ ਸਾਵਣ ਮੱਲ ਜੀ ਨੇ ਸੋਚਿਆ ਕਿ ਹੁਣ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਜਾਣਾ ਚਾਹੀਦਾ ਹੈ ਨਮਸਕਾਰ ਕਰਨੀ ਚਾਹੀਦੀ ਹੈ ਵਾਪਸ ਜਾਣਾ ਚਾਹੀਦਾ ਫਿਰ ਮਨ ਦੇ ਵਿੱਚ ਚਿੰਤਾ ਆਈ ਕਿ ਜੇ ਮੈਂ ਵਾਪਸ ਚਲੇ ਗਿਆ ਤੇ ਕਾਰਜ ਵੀ ਪੂਰਾ ਹੋ ਗਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੇਰੇ ਪਾਸੋਂ ਰੁਮਾਲ ਜਿਹੜਾ ਵਾਪਸ ਲੈ ਲੈਣਾ ਤੇ ਜਿਸ ਰੁਮਾਲ ਦੀ ਸ਼ਕਤੀ ਦੇ ਨਾਲ ਹੀ ਮੇਰੀ ਪੂਜਾ ਹੋ ਰਹੀ ਹੈ ਮੇਰਾ ਸਨਮਾਨ ਹੋ ਰਿਹਾ ਬਾਅਦ ਦੇ ਵਿੱਚ ਮੇਰਾ ਕੋਈ ਸਨਮਾਨ ਨਹੀਂ ਕਰੇਗਾ ਇਹ ਵਿਚਾਰ ਸੋਚ ਕਰਕੇ ਕਹਿਣ ਲੱਗੇ ਕਿ ਹੁਣ ਨਹੀਂ ਜਾਣਾ ਸੋ ਗੁਰਮੁਖ ਪਿਆਰਿਓ ਇਹੋ ਜਿਹੀ ਜਦੋਂ ਵਿਚਾਰ ਹਿਰਦੇ ਵਿੱਚ ਆਈ ਹੈ ਥੋੜਾ ਸਮਾਂ ਬਤੀਤ ਹੋਇਆ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲਿਖ ਕਰਕੇ ਹੁਕਮਨਾਮਾ ਸਾਹਿਬ ਭੇਜਿਆ ਭਾਈ ਸਾਵਣ ਮੱਲ ਜੀ ਨੂੰ ਬੁਲਾਉਣ ਵਾਸਤੇ ਬਹਾਨਾ ਲਗਾ ਦਿੱਤਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਕਿ ਮੈਨੂੰ ਰਾਜੇ ਨੇ ਰੱਖ ਲਿਆ ਮੈਂ ਆ ਨਹੀਂ ਸਕਦਾ ਸੋ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰੁਮਾਲ ਨੂੰ ਚਿਤਵਿਆ ਚੇਤੇ ਕੀਤਾ ਤੇ ਰੁਮਾਲ ਜਿਹੜਾ ਗੁਰੂ ਮਹਾਰਾਜ ਸਾਹਿਬ ਦੇ ਪਾਸ ਗੋਇੰਦਵਾਲ ਨਗਰ ਵਿਖੇ ਪਹੁੰਚ ਗਿਆ ਭਾਈ ਸਾਵਣ ਮੱਲ ਜੀ ਨੇ ਜਦੋਂ ਦੇਖਿਆ ਕਿ ਰੁਮਾਲ ਤਾਂ ਨਹੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਚਲੇ ਗਿਆ ਇਰਦੇ ਵਿੱਚ ਫਿਰ ਝੂਰੇ ਨੇ ਫਿਰ ਜਾਣਿਆ ਕਿ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਬੇਮੁਖ ਹੋਇਆ ਹਾਂ ਸੋ ਗੁਰਮੁਖੋ ਉਸ ਵੇਲੇ ਰਾਜੇ ਨੂੰ ਕਿਹਾ ਕਿ ਮੈਂ ਗੋਇੰਦਵਾਲ ਨਗਰ ਵਿਖੇ ਜਾ ਰਿਹਾ ਜਿੱਥੇ ਸਾਡੇ ਦਾਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹਨ ਮੈਂ ਚਾਹੁੰਦਾ ਤੁਸੀਂ ਵੀ ਸਾਰੇ ਉੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਜਾ ਕਰਕੇ ਨਮਸਕਾਰਾਂ ਕਰੋ ਸੋ ਉਸ ਵੇਲੇ ਰਾਜਾ ਵੀ ਤਿਆਰ ਹੋਇਆ ਗੁਰਸਿੱਖੋ ਇਸੇ ਪ੍ਰਕਾਰ ਫਿਰ ਰਾਣੀਆਂ ਪ੍ਰਜਾ ਮੰਤਰੀ ਆਦਿ ਸਭ ਤਿਆਰ ਹੋਏ ਨੇ ਗੋਇੰਦਵਾਲ ਨਗਰ ਵਿਖੇ ਆਏ ਕਿੱਥੇ ਬਾਹਰ ਡੇਰਾ ਕਰਵਾ ਕਰਕੇ ਭਾਈ ਸਾਵਣ ਮੱਲ ਜੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਗਏ ਬੇਨਤੀ ਕੀਤੀ ਸੱਚੇ ਪਾਤਸ਼ਾਹ ਭੁੱਲ ਗਿਆ ਕਿਰਪਾ ਕਰਕੇ ਖਿਮਾ ਕਰੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਵਣ ਮੱਲ ਅਸੀਂ ਆਪਣੇ ਸੇਵਕਾਂ ਆਪਣੇ ਭਗਤਾਂ ਨੂੰ ਪੁੱਤਰਾਂ ਦੀ ਨਿਆਈ ਜਾਣਦੇ ਹਾਂ ਤੇਰੇ ਹਿਰਦੇ ਵਿੱਚ ਵਿਕਾਰ ਆਏ ਭਾਵ ਹੰਕਾਰ ਆਇਆ ਇਸ ਕਰਕੇ ਤੇਰਾ ਹੰਕਾਰ ਨਿਵਰਤ ਕਰਨ ਵਾਸਤੇ ਅਸੀਂ ਐਸਾ ਕੀਤਾ ਹੈ ਪਰ ਤੂੰ ਕੋਈ ਫਿਕਰ ਨਾ ਕਰ ਮਨ ਵਿੱਚ ਚਿੰਤਾ ਨਾ ਲਿਆ ਜੋ ਅਸੀਂ ਵਰ ਦਿੱਤੇ ਹੈ ਨਾ ਉਹ ਤੇਰੇ ਪਾਸ ਹੀ ਹਨ ਇਸ ਕਰਕੇ ਤੂੰ ਭਗਤੀ ਦੇ ਮਾਰਗ ਤੋਂ ਦੂਰ ਹੋ ਰਿਹਾ ਸੀ ਪਰ ਤੈਨੂੰ ਭਗਤੀ ਦੇ ਮਾਰਗ ਤੇ ਫਿਰ ਲਿਆਂਦਾ ਹੈ ਇਹਨਾਂ ਸ਼ਕਤੀਆਂ ਨੂੰ ਆਪਣੇ ਪਾਸ ਰੱਖ ਤੇਰੇ ਤੇ ਬਖਸ਼ਾਂ ਹਨ ਤੇ ਤੈਨੂੰ ਇਸ ਲੋਕ ਦਾ ਵੀ ਅਸੀਂ ਸੁੱਖ ਬਖਸ਼ਦੇ ਹਾਂ ਤੇ ਪਰਲੋਕ ਦੇ ਵਿੱਚ ਵੀ ਅਸੀਂ ਤੈਨੂੰ ਆਪਣੇ ਪਾਸ ਰੱਖਾਂਗੇ। ਐਸੀਆਂ ਜਦੋਂ ਬਖਸ਼ਾਂ ਭਾਈ ਸਾਵਣ ਮੱਲ ਜੀ ਨੇ ਪ੍ਰਾਪਤ ਕੀਤੀਆਂ ਗੁਰਮੁਖ ਪਿਆਰਿਓ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਉਪਰੰਤ ਜਿਸ ਤਰ੍ਹਾਂ ਕਿ ਪਾਵਨ ਇਤਿਹਾਸ ਆ ਰਿਹਾ ਹੈ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਜੁਗ ਲੋਕਨ ਸੁਖਦਾਤ ਲੈ ਸਾਵਣ ਮਲ ਹਰ ਖਾਏ।
ਦੋਹਾਂ ਲੋਕਾਂ ਦੀ ਦਾਤ ਲੈ ਕਰਕੇ, ਸੁਖ ਲੈ ਕਰਕੇ, ਇਸ ਲੋਕ ਦਾ ਤੇ ਪਰਲੋਕ ਦਾ ਸੁਖ ਲੈ ਕਰਕੇ ਭਾਈ ਸਾਵਣ ਮਲ ਜੀ ਹਿਰਦੇ ਵਿਚ ਬਹੁਤ ਜਿਆਦਾ ਪ੍ਰਸੰਨ ਹੋ ਰਹੇ ਹਨ।
ਮਹਿਮਾ ਜਾਨੀ ਗੁਰੂ ਕੀ ਅਪਰਨਾ ਕੋ ਆਦਕਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਜਾਣਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਗੁਰਮੁਖੋ ਮਹਿਮਾ ਬੇਅੰਤ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਰਾਬਰ ਹੋਰ ਕੋਈ ਵੀ ਨਹੀਂ। ਇਸ ਕਰਕੇ ਭੱਟ ਕਹਿੰਦੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੈ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਬੇਅੰਤ ਮਹਿਮਾ ਜਿਨ੍ਹਾਂ ਦੇ ਸਮਾਨ ਕੋਈ ਹੋਰ ਨਹੀਂ ਹੈ।
ਰਈਆ ਛੰਦ ਜਥਾ ਜੋਗ ਸ੍ਰੀ ਸਤਿਗੁਰ ਕੀਨ ਸੋ ਮਮ ਮਨ ਕੋ ਨਾਸਿਓ ਹੰਕਾਰ।
ਤੇ ਜਥਾ ਜੋਗ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਤਰ੍ਹਾਂ ਆਪਣੇ ਸੇਵਕ ਤੇ ਕਿਰਪਾ ਕੀਤੀ, ਭਾਈ ਸਾਵਣ ਮੱਲ ਜੀ ਕਹਿੰਦੇ ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਜੋ ਸਾਡੇ ਮਨ ਦਾ ਜਿਹੜਾ ਹੰਕਾਰ ਦੂਰ ਕਰ ਦਿੱਤਾ ਹੈ।
ਸੰਗਤ ਦਈ ਗੁਪਤ ਬਸ ਹੋਈ ਕਾਰਜ ਸਗਰੇ ਦਈ ਸੁਧਾਰ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹਰੀਪੁਰ ਨਗਰ ਦੀ ਜਿਹੜੀ ਸੰਗਤ ਹੈ ਨਾ ਰਾਜੇ ਦੇ ਸਮੇਤ, ਇਹ ਸਾਰੀ ਸੰਗਤ ਭਾਈ ਸਾਵਣ ਮੱਲ ਜੀ ਨੂੰ ਦੇ ਦਿੱਤੀ ਹੈ। ਗੁਪਤ ਸ਼ਕਤੀਆਂ ਵੀ ਜਿਸ ਤਰੀਕੇ ਦੇ ਨਾਲ ਭਾਈ ਸਾਵਣ ਮੱਲ ਜੀ ਨੂੰ ਬਖਸ਼ੀਆਂ ਹਨ, ਹੋਰ ਜਿੰਨੇ ਵੀ ਕਾਰਜ ਹਨ ਇਸ ਲੋਕ ਦੇ ਪਰਲੋਕ ਦੇ ਸਾਰੇ ਸੁਧਾਰ ਦਿੱਤੇ ਨੇ।
ਮੁੱਦ ਤੋਂ ਹੋਏ ਕਰ ਬਿਨੈ ਬਖਾਨੀ ਆਯੋ ਭੂਪ ਸਹਿਤ ਪਰਿਵਾਰ।
ਤੇ ਮੁੱਦ ਭਾਵ ਪ੍ਰਸੰਨ ਹੋ ਕਰਕੇ, ਫਿਰ ਬੜੇ ਖੁਸ਼ ਹੋ ਕਰਕੇ ਭਾਈ ਸਾਵਣ ਮੱਲ ਜੀ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਹਰੀਪੁਰ ਨਗਰ ਦਾ ਰਾਜਾ ਆਇਆ ਹੈ।
ਸੈਨਾ ਪ੍ਰਜਾ ਸਚਿਵ ਸੰਗ ਸਗਰੇ ਮਹਿਕੀ ਆਦਿਕ ਔਰ ਜੀ ਦਾਰ।
ਤੇ ਮਾਲਕ ਜਿਸ ਦੇ ਨਾਲ ਉਹਦਾ ਪਰਿਵਾਰ ਹੈ, ਸੈਨਾ ਹੈ, ਮੰਤਰੀ ਹਨ ਤੇ ਹੋਰ ਬਹੁਤੀਆਂ ਪਟਰਾਣੀਆਂ ਆਦਿਕ ਤੇ ਇਸਤਰੀਆਂ ਨਾਲ ਆਈਆਂ ਨੇ।
ਆਗਿਆ ਰਾਵਰ ਕੀ ਅਵ ਹੋਵ ਹੈ ਦਰਸ਼ਨ ਕਰੇ ਸਮੀਪੇ ਆਨ।
ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੇ ਆਪ ਜੀ ਦਾ ਹੁਕਮ ਹੋਵੇ ਨਾ, ਜੇ ਆਪ ਜੀ ਦੀ ਰਹਿਮਤ ਹੋ ਜਾਵੇ, ਆਪ ਜੀ ਕਿਤੇ ਬਖਸ਼ਿਸ਼ ਕਰ ਦੇਵੋ ਤੇ ਫਿਰ ਜਿੰਨੇ ਵੀ ਆਏ ਹਨ ਇਹ ਸਾਰੇ ਆਪ ਜੀ ਦੇ ਦਰਵਾਜੇ ਉੱਤੇ ਆਣ ਕਰਕੇ ਮਾਲਕ ਆਪ ਜੀ ਦੇ ਪਾਸ ਆਣ ਕਰਕੇ ਦਰਸ਼ਨ ਕਰ ਲੈਣਾ ਕਰਨ।
ਸਭ ਲਾਖਾ ਤਿੰਨ ਪੂਰਨ ਪ੍ਰਾਪਤ ਕਰੇ ਬਲੋਚਨ ਸਫਲ ਮਹਾਨ।
ਤੇ ਗੁਰੂ ਮਹਾਰਾਜ ਸਾਹਿਬ ਜੀ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਇੱਛਾ ਹੈ ਆਪ ਜੀ ਦੇ ਦਰਸ਼ਨਾਂ ਦੀ, ਤੇ ਮਾਲਕ ਆਪ ਜੀ ਦੇ ਦਰਸ਼ਨ ਕਰਕੇ ਉਹ ਆਪਣੇ ਨੇਤਰਾਂ ਨੂੰ ਸਫਲ ਕਰਨਾ ਚਾਹੁੰਦੇ ਨੇ।
ਹੋਏ ਪੁਨੀਤ ਪਾਪ ਸਭ ਨਾਸੈ ਪਾਵੈ ਪੁੰਨ ਬੰਦਨਾ ਠਾਨ।
ਤੇ ਗੁਰੂ ਪਾਤਸ਼ਾਹ ਮਹਾਰਾਜ ਪਵਿੱਤਰ ਹੋ ਜਾਣਗੇ ਜਦੋਂ ਆਪ ਜੀ ਦੇ ਚਰਨ ਪਰਤਣਗੇ। ਮਾਲਕ ਆਪ ਜੀ ਦੇ ਚਰਨ ਪਰਤ ਕਰਕੇ ਸੱਚੇ ਪਾਤਸ਼ਾਹ ਜੀ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੁੰਦੇ ਹਨ।
ਸਰਦਾ ਤਰ ਤੁਰਤੇ ਗਮਨਿਓ ਤੁਮ ਅੰਤਰ ਜਾਮੀ ਸਭ ਜਾਨ।
ਤੇ ਮਾਲਕ ਇਹ ਰਾਜਾ ਆਪਣੇ ਪਰਿਵਾਰ ਦੇ ਸਮੇਤ, ਆਪਣੇ ਸੈਨਿਕਾਂ ਦੇ ਸਮੇਤ, ਮੰਤਰੀਆਂ ਦੇ ਸਮੇਤ, ਪ੍ਰਜਾ ਦੇ ਸਮੇਤ ਸ਼ਰਧਾ ਧਾਰ ਕਰਕੇ ਧੁਰ ਤੋਂ ਹੀ ਹਰੀਪੁਰ ਨਗਰ ਤੋਂ ਆਪ ਜੀ ਦੇ ਪਾਸ ਆਇਆ। ਗੁਰੂ ਮਹਾਰਾਜ ਸਾਹਿਬ ਜੀ ਮੈਂ ਕੀ ਦੱਸਾਂ, ਆਪ ਜੀ ਅੰਤਰਜਾਮੀ ਹੋ, ਸਾਰੀ ਵਿਧੀ ਦੇ ਨਾਲ ਹਰੇ ਪ੍ਰਕਾਰ ਜਾਣਨ ਵਾਲੇ ਹੋ।
ਸ੍ਰੀ ਗੁਰੂ ਅਮਰਦਾਸ ਕਰ ਕਰਨਾ ਕਹਿਓ ਦੇਗ ਤੇ ਭੋਜਨ ਖਾਏ।
ਉਸ ਵੇਲੇ ਕਿਰਪਾ ਦੇ ਖਜ਼ਾਨੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਕਹਿਣਾ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਭ ਤੋਂ ਪਹਿਲਾਂ ਲੰਗਰਾਂ ਦੇ ਵਿੱਚੋਂ ਭੋਜਨ ਛਕ ਕਰਕੇ, ਪ੍ਰਸ਼ਾਦਾ ਛਕ ਕਰਕੇ,
ਨਰਸਿੰਘੀ ਸਭ ਹੀ ਸੰਗ ਆਨੇ ਇਸਤਰੀ ਰੂਪ ਨਾ ਆਵਨ ਪਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਮਨੁੱਖ ਹਨ, ਜਿੰਨੇ ਵੀ ਮਨੁੱਖ ਰਾਜੇ ਦੇ ਨਾਲ ਆਏ ਨੇ, ਉਹ ਸਾਰੇ ਆਣ ਕਰਕੇ ਦਰਸ਼ਨ ਕਰ ਲੈਣਾ ਕਰਨ, ਪਰ ਜਿਹੜੀਆਂ ਇਸਤਰੀਆਂ ਹਨ ਉਹ ਕੋਈ ਵੀ ਇਸਤਰੀ ਇੱਥੇ ਨਾ ਆਉਣਾ ਕਰੇ।
ਹੁਣ ਸਾਵਣ ਅਰਦਾਸ ਬਖਾਨੀ ਮਹਾਰਾਜ ਸੁਣੀਏ ਸੁਖਦਾਏ।
ਤੇ ਉਹ ਸਵੇਰੇ ਇਹ ਸੁਖ ਬਖਸ਼ਣ ਵਾਲੇ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਕਾਰ ਗੁਰਮੁਖੋ ਭਾਈ ਸਾਵਣ ਮੱਲ ਜੀ ਨੇ ਕਹਿ ਕਰਕੇ ਸਤਿਗੁਰੂ ਮਹਾਰਾਜ ਸੱਜ ਕੇ ਫਿਰ ਅਰਦਾਸ ਬੇਨਤੀ ਕੀਤੀ ਹੈ।
ਚਿਤ ਆਸਾ ਤਰ ਅਦਕ ਪ੍ਰੇਮ ਕਰ ਕਹਿ ਨਿਰਪ ਸੁ ਆਈ ਸਮੁਦਾਏ।
ਉਸ ਵੇਲੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ, ਮਾਲਕ ਬੜੀਆਂ ਆਸਾ ਧਾਰ ਕਰਕੇ ਸਾਰੀਆਂ ਇਸਤਰੀਆਂ ਵੀ ਜਿਹੜੀਆਂ ਨਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੀਆਂ ਹਨ।
ਕਰੂ ਆਪ ਅਭਿਲਾਖਾ ਪੂਰਨ ਚਹਿਤ ਦੂਰ ਤੇ ਪਹੁੰਚੀ ਆਏ।
ਤੇ ਗੁਰੂ ਮਹਾਰਾਜ ਸਾਹਿਬ ਜੀ ਇਸ ਕਰਕੇ ਆਪ ਜੀ ਇਹਨਾਂ ਦੀ ਇੱਛਾ ਪੂਰੀ ਕਰਨੀ ਕਰੋ। ਬੜੀ ਦੂਰ ਤੋਂ ਸੱਚੇ ਪਾਤਸ਼ਾਹ ਹਿਰਦੇ ਵਿੱਚ ਨਾ ਇੱਛਾ ਰੱਖੀ ਹੈ ਕਿ ਅਸੀਂ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹਨ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ। ਗੁਰੂ ਮਹਾਰਾਜ ਕਿਰਪਾ ਕਰਕੇ ਇਹਨਾਂ ਨੂੰ ਦਰਸ਼ਨ ਬਖਸ਼ਣਾ ਕਰੋ।
ਹੋਏ ਨਿਰਾਸ ਬਿਨ ਦਰਸ਼ਨ ਗਮ ਨੇ ਬਹੁਤ ਵਿਸੂਰੇਗੀ ਦੁੱਖ ਪਾਏ।
ਤੇ ਮਾਲਕ ਜੇ ਇਹਨਾਂ ਨੂੰ ਆਪ ਜੀ ਦੇ ਦਰਸ਼ਨ ਨਾ ਪ੍ਰਾਪਤ ਹੋਏ ਤੇਰੇ ਹਿਰਦੇ ਵਿੱਚ ਨਿਰਾਸ਼ ਹੋਣਗੀਆਂ, ਹਿਰਦੇ ਵਿੱਚ ਝੂਰਦੀਆਂ ਹੋਈਆਂ ਵਾਪਸ ਜਾਣਗੀਆਂ। ਮਾਲਕ ਕਿਰਪਾ ਕਰਕੇ ਇਹਨਾਂ ਇਸਤਰੀਆਂ ਨੂੰ ਵੀ ਦਰਸ਼ਨ ਦੇਣਾ ਕਰੋ।
ਦਇਆ ਕਰਨ ਕੋ ਬਿਰਦ ਸੰਭਾਰੂ ਆਇਸ ਦੇਹੂ ਸਕਲ ਦਰਸਾਹੇ।
ਤੇ ਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦਇਆ ਦੇ ਘਰ ਹੋ, ਇਸ ਕਰਕੇ ਆਪਣੇ ਧਰਮ ਨੂੰ ਸੰਭਾਲੋ ਸੱਚੇ ਪਾਤਸ਼ਾਹ, ਕਿਉਂਕਿ ਤੁਹਾਡਾ ਬਿਰਦ ਹੈ ਸਾਰਿਆਂ ਦੇ ਉੱਤੇ ਦਇਆ ਕਰਨੀ। ਗੁਰੂ ਸਾਹਿਬ ਦਇਆ ਕਰਕੇ ਇਹਨਾਂ ਜੀਵਾਂ ਨੂੰ ਵੀ ਜਿਹੜੀਆਂ ਇਸਤਰੀਆਂ ਆਈਆਂ ਹਨ ਮਾਲਕ ਇਹਨਾਂ ਨੂੰ ਵੀ ਦਰਸ਼ਨ ਬਖਸ਼ ਦੇਣਾ ਕਰੋ।
ਹਰੇ ਭਾਵਨੀ ਸਕਲ ਭਾਮਨੀ ਗੁਰ ਜੀ ਪਠਭੂ ਤਿਨੇ ਬੁਲਾਏ।
ਗੁਰੂ ਮਹਾਰਾਜ ਸਾਹਿਬ ਜੀ ਜਿੰਨੀਆਂ ਵੀ ਭਾਵਨੀ ਜਿਹੜੀਆਂ ਇਸਤਰੀਆਂ ਹਨ ਇਹ ਸਾਰੀਆਂ ਸ਼ਰਧਾ ਧਾਰ ਕੇ ਆਈਆਂ ਨੇ, ਇਸ ਕਰਕੇ ਮਾਲਕ ਕਿਰਪਾ ਕਰਕੇ ਮੈਨੂੰ ਹੁਕਮ ਕਰੋ, ਮੈਨੂੰ ਭੇਜਣਾ ਕਰੋ, ਮੈਂ ਜੋ ਉਹਨਾਂ ਨੂੰ ਬੁਲਾ ਕਰਕੇ ਆਪ ਜੀ ਦੇ ਪਾਸ ਲੈ ਕਰਕੇ ਆਉਣਾ ਕਰਾਂ।
ਤਬ ਸਤਿਗੁਰ ਆਏ ਸਹਿਮ ਕੀਨ ਸੂ ਜਿਤ ਕਪਾਰ ਜਾ ਨਿਰਪਕੀ ਹੋਏ।
ਤੇ ਗੁਰਮੁਖੋ ਉਸ ਵੇਲੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਤਰ੍ਹਾਂ ਹੁਕਮ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਵਣ ਮਾਲ ਜੀ ਦੇ ਤਾਈ ਕਿ ਇਸ ਰਾਜੇ ਦੀਆਂ ਜਿੰਨੀਆਂ ਵੀ ਇਸਤਰੀਆਂ ਹਨ ਜਾਂ ਹੋਰ ਜਿਹੜੀਆਂ ਇਸਤਰੀਆਂ ਨਾਲ ਆਈਆਂ ਨੇ,
ਦਾਸੀ ਆਦ ਅਪਰ ਜੀ ਦਾਰਾ ਰੰਗਦਾਰ ਅੰਬਰ ਲੇ ਜੋਏ।
ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਹੁਕਮ ਕੀਤਾ। ਗੁਰੂ ਸਾਹਿਬ ਕਹਿਣ ਲੱਗੇ ਦਾਸੀਆਂ ਜਾਂ ਹੋਰ ਜਿਹੜੀਆਂ ਪ੍ਰਜਾ ਦੇ ਵਿੱਚੋਂ ਇਸਤਰੀਆਂ ਜਾਂ ਇਸ ਦੀਆਂ ਪਟਰਾਣੀਆਂ ਜਿਹੜੀਆਂ ਰਾਣੀਆਂ ਹਨ, ਕੋਈ ਵੀ ਜਿਹੜੀਆਂ ਇਸਤਰੀਆਂ ਹਨ ਆਈਆਂ ਨੇ ਨਾ, ਕਿਸੇ ਨੇ ਵੀ ਚਮਕੀਲੇ ਭੜਕੀਲੇ ਵਸਤਰ ਜਿਹੜੇ ਪਾ ਕਰਕੇ ਸਾਡੇ ਸਾਹਮਣੇ ਨਹੀਂ ਆਉਣਾ ਹੈ।
ਸਭ ਤੋਂ ਕਹੋ ਸਵੇਤ ਕਰ ਪੂਛਿਸ਼ ਮੋਖੋ ਨਹੀਂ ਛੁਪਾਵੇ ਕੋਏ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਹਾ ਭਾਈ ਸਾਰੀਆਂ ਇਸਤਰੀਆਂ ਨੂੰ ਜਾ ਕਰਕੇ ਭਾਈ ਸਾਵਣ ਮੱਲ ਕਹਿਣਾ ਕਰ, ਉਸ ਰਾਜੇ ਦੇ ਤਾਈ ਦੱਸ ਕਿ ਜਿੰਨੀਆਂ ਵੀ ਇਸਤਰੀਆਂ ਹਨ ਕਿਸੇ ਨੇ ਕੋਈ ਚਮਕੀਲੇ ਭੜਕੀਲੇ ਵਸਤਰ ਪਾ ਕਰਕੇ ਸਾਡੇ ਸਾਹਮਣੇ ਨਹੀਂ ਆਉਣਾ, ਸਾਰਿਆਂ ਨੇ ਸਵੇਤ ਚਿੱਟੇ ਜਿਹੜੇ ਵਸਤਰ ਧਾਰਨ ਕਰਨੇ ਨੇ, ਕਿਸੇ ਨੇ ਵੀ ਆਣ ਕਰਕੇ ਸਾਡੇ ਸਾਹਮਣੇ ਘੁੰਡ ਨਹੀਂ ਕੱਢਣਾ। ਗੁਰਮੁਖੋ ਪਿਛਲੇ ਸਮੇਂ ਦੇ ਵਿੱਚ ਲੋਕ ਜਿਹੜੇ ਸਨ ਉਹ ਜਿਹੜੀਆਂ ਇਸਤਰੀਆਂ ਸਨ ਉਹ ਘੁੰਡ ਕੱਢਿਆ ਕਰਦੀਆਂ ਸਨ, ਚਿਹਰੇ ਨੂੰ ਛੁਪਾ ਕਰਕੇ ਰੱਖਣਾ, ਬੁਰਕਾ ਧਾਰਨ ਕਰਕੇ ਰੱਖਣਾ। ਇਸ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕੋਈ ਵੀ ਜਿਹੜੀ ਇਸਤਰੀ ਆਵੇ ਘੁੰਡ ਨਾ ਕੱਢੇ, ਕਿਉਂਕਿ ਸਾਡੀਆਂ ਸਾਰੀਆਂ ਹੀ ਪੁੱਤਰੀਆਂ ਨੇ।
ਦਰਸ਼ਨ ਕਰ ਸਗਲੀ ਗਮ ਨੇ ਇਸ ਪ੍ਰਕਾਰ ਕੀ ਬਨ ਕਰ ਸੋਏ।
ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਦਰਸ਼ਨ ਕਰਕੇ ਜਿੰਨੀਆਂ ਵੀ ਆਈਆਂ ਹਨ ਫਿਰ ਸਾਰੀਆਂ ਜਾਣਾ ਕਰਨ, ਭਾਵ ਇਸ ਪ੍ਰਕਾਰ ਜੇ ਸਾਡੇ ਸਾਹਮਣੇ ਆਉਂਦੀਆਂ ਨੇ, ਸਾਡੇ ਵਸਤਰ ਧਾਰਨ ਕਰਕੇ ਸ਼ਰਧਾ ਭਾਵਨਾ ਦੇ ਨਾਲ ਨਿਮਰਤਾ ਦੇ ਨਾਲ ਜੇ ਸਾਡੇ ਸਾਹਮਣੇ ਆਉਂਦੀਆਂ ਹਨ ਚਮਕੀਲੇ ਭੜਕੀਲੇ ਵਸਤਰਾਂ ਨੂੰ ਛੱਡ ਕਰਕੇ, ਤੇ ਫੇਰ ਸਾਡੇ ਆਣ ਕਰਕੇ ਦਰਸ਼ਨ ਕਰ ਲੈਣਾ ਕਰਨ।
ਦੀਗ ਆਹਾਰ ਅਚੈ ਨੈ ਸ਼ੰਕੈ ਦਰਸ਼ਨ ਨੈ ਲਾਜੈ ਮਨ ਮਾਹੇ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪਹਿਲਾਂ ਦੇਗ ਆਹਾਰ ਲੰਗਰਾਂ ਦੇ ਵਿੱਚ ਆਣ ਕਰਕੇ ਭੋਜਨ ਛਕਣ, ਬਿਨਾਂ ਸ਼ੰਕੇ ਤੋਂ ਕੋਈ ਸ਼ੰਕਾ ਨਾ ਰੱਖਣ, ਫੇਰ ਕੀ ਹੈ ਨਹਿ ਲਾਜੈ ਮਨ ਮਾਹੇ, ਤੇ ਕਹਿੰਦੇ ਨਾ ਹੀ ਕੋਈ ਮਨ ਦੇ ਵਿੱਚ ਸ਼ਰਮਿੰਦਗੀ ਧਾਰਨ ਕਰਨ, ਇਸ ਪ੍ਰਕਾਰ ਸਾਡੇ ਪਾਸ ਆਉਣਾ ਕਰਨ।
ਇਮ ਦਰਸ਼ਨ ਕੋ ਕਰਾਂ ਆਨ ਕਰ ਜੇ ਤਨ ਕੇ ਚਿਤ ਮੈਂ ਅਤ ਚਾਹੇ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜੇ ਇਹਨਾਂ ਦੇ ਚਿੱਤ ਦੇ ਵਿੱਚ ਬਹੁਤੀ ਅਭਿਲਾਸ਼ਾ ਹੈ ਨਾ, ਦਰਸ਼ਨ ਕਰਨ ਦੀ ਜੇ ਇੱਛਾ ਹੈ, ਫਿਰ ਇਸ ਤਰ੍ਹਾਂ ਦੇ ਭੇਸ ਬਣਾ ਕਰਕੇ ਸਾਦਾ ਲਿਬਾਸ ਧਾਰਨ ਕਰਕੇ ਸਾਡੇ ਪਾਸ ਆਉਣਾ ਕਰਨ।
ਸਾਵਣ ਸੁਣ ਕਰ ਤਹਿਤੇ ਗਮਨਿਓ ਗੁਰ ਆਇਸ ਕੂ ਕਹਿ ਤੇ ਪਾਹੇ।
ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕਰਕੇ ਭਾਈ ਸਾਵਣ ਮੱਲ ਜੀ ਫਿਰ ਰਾਜੇ ਦੇ ਪਾਸ ਗਏ ਹਨ, ਇਥੋਂ ਚਲੇ ਗਏ ਨੇ।
ਮੈਂ ਕਹਿ ਬਹੁ ਬਿਦ ਅਸ ਠਹਿਰਾਈ ਦੇਨ ਦਰਸ ਤੀਏ ਮਨ ਨਾਹੀ।
ਤੇ ਉਸ ਵੇਲੇ ਭਾਈ ਸਾਵਣ ਮੱਲ ਜੀ ਗੁਰਮੁਖ ਪਿਆਰਿਓ ਫਿਰ ਜਾ ਕਰਕੇ ਹਰੀਪੁਰ ਦੇ ਰਾਜੇ ਨੂੰ ਕਹਿਣ ਲੱਗੇ ਕਿ ਮੈਂ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੇਨਤੀਆਂ ਕਰਕੇ ਗੁਰੂ ਸਾਹਿਬ ਨੂੰ ਮਨਾਇਆ, ਨੀਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਰਾਜਨ, ਤੇਰੀਆਂ ਜਿਹੜੀਆਂ ਨਾਲ ਰਾਣੀਆਂ ਆਈਆਂ ਨੇ ਜਾਂ ਹੋਰ ਇਸਤਰੀਆਂ ਆਈਆਂ ਹਨ, ਉਹਨਾਂ ਨੂੰ ਦਰਸ਼ਨ ਨਹੀਂ ਦੇਣਾ ਚਾਹੁੰਦੇ ਸਨ।
ਇਸਤਰੀ ਨੇ ਹਜੂਰ ਮੈਂ ਪਹੁੰਚਿਆ ਹੈ, ਬਾਜੀ ਰਹੇ ਹੈ ਬਹਿਰ ਕੇ ਤਾਨ।
ਇਸ ਸਮੇਂ ਫਿਰ ਭਾਈ ਸਾਵਣ ਮੱਲ ਜੀ ਕਹਿਣ ਲੱਗੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਇਸਤਰੀ ਨਹੀਂ ਜਾ ਸਕਦੀ, ਇਸ ਕਰਕੇ ਵਰਜ ਦਿੰਦੇ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ, ਬਾਹਰੋਂ ਹੀ ਦਰਸ਼ਨ ਕਰ ਲੈਂਦੀਆਂ ਨੇ। ਕਿਉਂ ਗੁਰਮੁਖ ਪਿਆਰਿਓ, ਇੱਥੇ ਜਿਹੜਾ ਨਾ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਦਾ ਜਿਹੜਾ ਦੱਸਣਾ ਇਸ ਤਰੀਕੇ ਦੇ ਨਾਲ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰੋਕ ਲਾਈ ਸੀ, ਕਿਉਂਕਿ ਓਦਾਂ ਵੀ ਇਸਤਰੀਆਂ ਜਿਹੜੀਆਂ, ਇਹ ਨਹੀਂ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਸਤਰੀਆਂ ਆਉਂਦੀਆਂ ਨਹੀਂ ਸਨ, ਕਿਉਂਕਿ ਆਪਾਂ ਪਿਛਲੇ ਪ੍ਰਸੰਗ ਸਰਵਣ ਕੀਤੇ ਨੇ ਜਿੱਥੇ ਬਿਰਧ ਮਾਤਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਪਣੇ ਪੁੱਤਰ ਨੂੰ ਲੈ ਕਰਕੇ ਪਹੁੰਚੀ ਕਿ ਮਾਲਕ ਮੇਰੇ ਪੁੱਤਰ ਨੂੰ ਜਿੰਦਿਆ ਕਰੋ, ਉਹ ਵੀ ਇਸਤਰੀ ਸੀ। ਇਸੇ ਪ੍ਰਕਾਰ ਜਿਸ ਤਰ੍ਹਾਂ ਜਦੋਂ ਬੌਲੀ ਦਾ ਜਿਸ ਤਰ੍ਹਾਂ ਕੜ ਟੁੱਟਾ ਹੈ, ਉਸ ਵੇਲੇ ਜਿਸ ਤਰ੍ਹਾਂ ਜੋ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਭਾਈ ਮਾਨਕ ਰਾਏ ਜਿਸ ਤਰੀਕੇ ਦੇ ਨਾਲ ਉਹ ਬੌਲੀ ਦੇ ਵਿੱਚ ਹੀ ਗੁਰਮੁਖੋਂ ਚੜਾਈ ਕਰ ਗਿਆ ਸੀ, ਜਦੋਂ ਥੱਲੇ ਕੜ ਤੋੜਨ ਗਿਆ, ਉਹਦੀ ਮਾਤਾ ਨੇ ਵੀ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਬੇਨਤੀਆਂ ਕੀਤੀਆਂ, ਇਸ ਕਰਕੇ ਇਸਤਰੀਆਂ ਆਉਂਦੀਆਂ ਸਨ। ਪਰ ਜਿਹੜੀਆਂ ਵਰਜੀਆਂ ਸਨ, ਕਿਹੜੀਆਂ ਵਰਜੀਆਂ ਨੇ ਜਿਹੜੀਆਂ ਚਮਕੀਲੇ ਭੜਕੀਲੇ ਵਸਤਰ ਪਾ ਕਰਕੇ ਮਹਾਰਾਜ ਦੇ ਸਾਹਮਣੇ ਆਉਂਦੀਆਂ ਸਨ, ਘੁੰਡ ਕੱਢ ਕੇ ਆਉਂਦੀਆਂ ਸਨ? ਮਹਾਰਾਜ ਸਾਹਿਬ ਨੇ ਉਹਨਾਂ ਇਸਤਰੀਆਂ ਨੂੰ ਦਰਸ਼ਨ ਦੇਣ ਤੋਂ ਨਾ ਕੀਤੀ ਸੀ ਕਿ ਭਾਈ ਇਹਨਾਂ ਨੂੰ ਸਾਡੀ ਹਜ਼ੂਰੀ ਵਿੱਚ ਆਉਣ ਦੀ ਮਨਾਹੀ ਹੈ। ਪਰ ਗੁਰਮੁਖੋ, ਅੱਜ ਅਸੀਂ ਬਹੁਤ ਦੂਰ ਹੋ ਗਏ ਇਹਨਾਂ ਬਚਨਾਂ ਤੋਂ, ਪਤਾ ਨੀ ਅਸੀਂ ਕਿਹੋ ਕਿਹੋ ਜਿਹੇ ਵਸਤਰ ਧਾਰਨ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆਉਂਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੈ, ਸਾਦਾ ਲਿਬਾਸ ਧਾਰਨ ਕਰਕੇ ਨਿਮਰਤਾ ਦੇ ਸਹਿਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੀਦੇ ਹੈ। ਗੁਰਮੁਖੋ, ਇੱਥੇ ਤੇ ਇਹੋ ਜਿਹੇ ਵੀ ਵਸਤਰ ਧਾਰਨ ਕਰਕੇ ਲੋਕ ਆਉਣ ਲੱਗ ਪਏ, ਗੁਰਮੁਖ ਪਿਆਰਿਓ, ਜਿਹੜੇ ਵੇਖਣ ਦੇ ਯੋਗ ਹੀ ਨਹੀਂ। ਇਸ ਕਰਕੇ ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ, ਅਸੀਂ ਗੁਰੂ ਦੇ ਪਾਸ ਕਿਵੇਂ ਆਉਣਾ, ਸਤਿਗੁਰੂ ਦੇ ਦਰਸ਼ਨ ਕਿਸ ਤਰ੍ਹਾਂ ਕਰਨੇ ਆ, ਚਮਕੀਲੇ ਭੜਕੀਲੇ ਘੋਂਡਾ ਦੇ ਕੱਢ ਕੇ ਇਹੋ ਜਿਹੇ ਲਿਬਾਸ ਧਾਰਨ ਕਰਕੇ ਗੁਰੂ ਦੇ ਦਰਸ਼ਨ ਨਹੀਂ ਕਰਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ, ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਸਾਦਾ ਲਿਬਾਸ ਧਾਰਨ ਕਰਕੇ। ਇਸ ਕਰਕੇ ਜਿਹੜੀਆਂ ਚਮਕੀਲੇ ਭੜਕੀਲੇ ਜਿਹੜੇ ਵਸਤਰ ਧਾਰਨ ਕਰਕੇ ਆਉਂਦੀਆਂ ਸਨ, ਘੁੰਡ ਕੱਢਦੀਆਂ ਸਨ, ਉਹਨਾਂ ਨੂੰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਹਜ਼ੂਰੀ ਚ ਆਉਣ ਤੋਂ ਰੋਕਿਆ ਹੈ।
ਨਮੋ ਕਰਤ ਬਿਨ ਦੇਖਣ ਤੇ ਸਭ ਤੁਮਕੋ ਇਸ ਵਿਦ ਕੀਨ ਵਖਾਨ।
ਉਸ ਵੇਲੇ ਫਿਰ ਕਹਿਣ ਲੱਗੇ ਜਿਸ ਤਰੀਕੇ ਦੇ ਨਾਲ ਨਮੋ ਕਰਤ ਨਹਿ ਹਜ਼ੂਰ ਮੈਂ ਪਹੁੰਚਿਆ, ਤੇ ਉਸ ਵੇਲੇ ਕਹਿੰਦੇ ਜਿਸ ਤਰੀਕੇ ਦੇ ਨਾਲ ਜਮੋ ਕਰਤ ਬਿਨ ਦੇਖਣ ਤੇ ਸਭ, ਕਹਿੰਦੇ ਜਿਹੜੀਆਂ ਇਸਤਰੀਆਂ ਹਨ ਜਿਹੜੀਆਂ ਚਮਕੀਲੇ ਭੜਕੀਲੇ ਵਸਤਰ ਧਾਰਨ ਕਰਦੀਆਂ ਨੇ, ਕਹਿੰਦੇ ਦੂਰੋਂ ਹੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਦੀਆਂ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਇਸਤਰੀਆਂ ਨੂੰ ਦਰਸ਼ਨ ਨਹੀਂ ਦਿੰਦੇ ਹਨ।
ਸੁਣ ਮੈਂ ਪਾਲਕ ਮਾਨੀ ਤਿਸ ਵਿਦ ਮੁਦਤ ਪਯੋ ਮਨ ਵਿਖੇ ਮਹਾਨ।
ਤੇ ਸੁਣ ਕਰਕੇ ਭਾਈ ਸਾਵਣ ਮੱਲ ਜੀ ਦੇ ਪਾਸੋਂ ਗੁਰਮੁਖ ਪਿਆਰਿਓ ਇਸ ਤਰੀਕੇ ਦੇ ਨਾਲ, ਤੇ ਉਸ ਵੇਲੇ ਰਾਜਾ ਜਿਹੜਾ ਬਹੁਤ ਜ਼ਿਆਦਾ ਹਿਰਦੇ ਦੇ ਵਿੱਚ ਪ੍ਰਸੰਨ ਹੋਇਆ, ਪ੍ਰਸੰਨ ਹੋ ਕਰਕੇ ਫਿਰ ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ ਸੀ ਉਹੋ ਜੀ ਸਾਰੀ ਵਿਧੀ ਧਾਰਨ ਕੀਤੀ, ਉਹ ਜੇ ਵਸਤਰ ਧਾਰਨ ਕਰਵਾਉਣ ਲੱਗਾ ਹੈ।
ਸਭਨ ਦੇਗ ਤੇ ਭੋਜਨ ਖਾਇਓ ਬਾਹਰ ਗਯੋ ਸੰਗਲੇ ਰਣਵਾਸ।
ਤੇ ਸਾਰੀਆਂ ਇਸਤਰੀਆਂ ਨੂੰ ਚਿੱਟੇ ਵਸਤਰ ਉਹ ਜੇ ਲਿਬਾਸ ਧਾਰਨ ਕਰਵਾ ਕਰਕੇ ਚਮਕੀਲੇ ਭੜਕੀਲੇ ਰਾਣੀਆਂ ਦੇ ਵਸਤਰ ਉਤਾਰੇ ਗਏ ਨੇ, ਤੇ ਉਪਰੰਤ ਜਿਹੜੇ ਗੁਰਮੁਖੋ ਜਿਹੜੇ ਵਸਤਰ ਸਾਦੇ ਸਨ ਨਿਮਰਤਾ ਵਾਲੇ ਉਹ ਸਾਰਿਆਂ ਨੇ ਧਾਰਨ ਕੀਤੇ। ਫਿਰ ਜਾ ਕਰਕੇ ਸਤਿਗੁਰਾਂ ਦੇ ਲੰਗਰਾਂ ਦੇ ਵਿੱਚੋਂ ਪਹਿਲਾਂ ਪ੍ਰਸ਼ਾਦਾ ਛਕਿਆ, ਤੇ ਉਪਰੰਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚੇ ਹਨ।
ਵਸਤ੍ਰ ਸਫੇਦ ਸਭਨ ਤਨ ਧਾਰੇ ਬਦਨਿਆ ਸਾਧੂ ਨਹਿ ਕਿਸ ਬਾਸ।
ਤੇ ਗੁਰਮੁਖ ਪਿਆਰਿਓ ਸਾਰਿਆਂ ਨੇ ਜਿਹੜੇ ਵਸਤਰ ਸਨ ਸਫੇਦ ਧਾਰਨ ਕਰ ਲਏ, ਤੇ ਕਿਸੇ ਨੇ ਫਿਰ ਆਪਣਾ ਚਿਹਰਾ ਜਿਹੜਾ ਉਹ ਢਕਿਆ ਨਹੀਂ ਹੈ, ਭਾਵ ਕਿਸੇ ਨੇ ਘੁੰਡ ਨਹੀਂ ਕੱਢਿਆ। ਇਸ ਤਰੀਕੇ ਦੇ ਨਾਲ ਜਿੰਨੀਆਂ ਵੀ ਰਾਣੀਆਂ ਜਿੰਨੀਆਂ ਵੀ ਇਸਤਰੀਆਂ ਫਿਰ ਨਾਲ ਚੱਲਦੀਆਂ ਹਨ।
ਸਤਿਗੁਰ ਖਰੇ ਰਹਿਤ ਗਹਿ ਕੀਲਕ ਬੀਚ ਚਵਾਰੇ ਊਚ ਆਵਾਸ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਆਪਣਾ ਵਾਸਾ ਕਿੱਥੇ ਕੀਤਾ? ਗੁਰੂ ਸਾਹਿਬ ਜੀ ਉੱਚੇ ਚਵਾਰੇ ਦੇ ਉੱਤੇ ਗੁਰੂ ਸਾਹਿਬ ਜੀ ਇੱਕ ਕਿੱਲੀ ਨੂੰ ਫੜ ਕਰਕੇ ਖਲੋਤੇ ਹੋਏ ਹਨ।
ਉਤੀ ਦਰੀਚੀ ਨਿਗਟ ਤਿਸੀ ਕਹੋ ਦਰਸ਼ਨ ਕਰੇ ਜਿਨੋ ਕਹੋ ਪਿਆਸ।
ਜਿਹੜੀ ਇੱਕ ਉੱਥੇ ਬਾਰੀ ਹੈ, ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਉੱਚੇ ਚਬਾਰੇ ਦੇ ਉੱਤੇ ਖਲੋਤੇ ਨੇ, ਕਿੱਲੀ ਨੂੰ ਫੜ ਕਰਕੇ, ਸਾਹਮਣੇ ਇੱਕ ਬਾਰੀ ਹੈ, ਸਤਿਗੁਰੂ ਮਹਾਰਾਜ ਸਾਹਮਣੇ ਬਾਰੀ ਦੇ ਅੱਗੇ ਖਲੋਤੇ ਹੋਏ ਹਨ।
ਜਿਸ ਕੇ ਤਰੇ ਖੜੇ ਹੋਏ ਕਰਕੇ ਅਵਲੋਕਤ ਗੁਰ ਰੂਪ ਸੁਜਾਨ,
ਤੇ ਉਸ ਦੇ ਥੱਲੇ ਖਲੋ ਕਰਕੇ ਜਿੰਨੇ ਵੀ ਸੰਗਤ ਆਉਂਦੀ ਹੈ ਨਾ, ਜਦੋਂ ਬਹੁਤੀ ਜ਼ਿਆਦਾ ਸੰਗਤ ਆਉਂਦੀ ਹੈ ਤੇ ਉਸ ਤਰ੍ਹਾਂ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਕਾਰ ਸੰਗਤ ਨੂੰ ਦਰਸ਼ਨ ਬਖਸ਼ਦੇ ਨੇ, ਤੇ ਸਾਰੀ ਸੰਗਤ ਜਿਹੜੀ ਆ ਥੱਲੇ ਖਲੋ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਉੱਤੇ ਬਾਰੀ ਥਾਣੀ ਦਰਸ਼ਨ ਕਰਦੀ ਹੈ।
ਦਰਸ਼ਨ ਕਰ ਕਰ ਗਮਨ ਤਿਆਗੇ ਅਪਰਾਏ ਹੀਰੇ ਇਸ ਥਾਨ,
ਤੇ ਦਰਸ਼ਨ ਕਰ ਕਰਕੇ ਗੁਰਮੁਖ ਪਿਆਰਿਓ ਸਾਰੇ ਅੱਗੇ ਅੱਗੇ ਜਾ ਰਹੇ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਮੁਖੋ ਇਸੇ ਜਗ੍ਹਾ ਤੇ ਬੜੇ ਪ੍ਰੇਮ ਦੇ ਨਾਲ ਸਾਰੇ ਦੇਖ ਰਹੇ ਨੇ, ਬੜੇ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰ ਰਹੇ ਹਨ।
ਦੇਸ਼ ਵਿਦੇਸ਼ਨ ਕੀ ਬੜ ਸੰਗਤ ਇਸੀ ਰੀਤ ਦਰਸ਼ਕ ਹੈ ਆਨ,
ਤੇ ਦੇਸ਼ਾਂ ਤੇ ਵਿਦੇਸ਼ਾਂ ਦੀ ਜਿਹੜੀ ਵੱਡੀ ਸੰਗਤ ਹੈ ਨਾ ਗੁਰਮੁਖੋ, ਜਿਹੜੀ ਵੱਡੀ ਸੰਗਤ ਆਉਂਦੀ ਹੈ ਦੇਸ਼ਾਂ ਤੇ ਵਿਦੇਸ਼ਾਂ ਦੀ, ਇਸੇ ਰੀਤੀ ਦੇ ਅਨੁਸਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਰਹੀ ਹੈ।
ਅੰਗੀਕਾਰ ਅਕੋਰ ਕਰੇ ਨਹਿ ਏਕ ਦਿਵਸ ਕੂਲੇ ਹਿਤ ਖਾਨ,
ਤੇ ਜਿਹੜਾ ਵੀ ਕੋਈ ਭੇਟਾਵਾਂ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਰੱਖਦਾ ਹੈ, ਮਾਲਕ ਅੰਗੀਕਾਰ ਨਹੀਂ ਕਰਦੇ ਭੇਟਾਵਾਂ ਨੂੰ, ਕਿਉਂਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਉਹਨਾਂ ਕੀ ਆਪਣੇ ਪਾਸ ਰਸ ਪ੍ਰਾਪਤ ਕਰਦੇ ਸਨ ਜਿੰਨੀ ਕੁ ਰਸ ਦੇ ਨਾਲ ਸਾਰਾ ਦਿਨ ਲੰਗਰ ਚੱਲ ਸਕੇ, ਤੇ ਉਹਨੀ ਕੀ ਰਸ ਲਿਆ ਕਰਦੇ ਸਨ, ਉਸ ਤੋਂ ਉਪਰੰਤ ਹੋਰ ਕੋਈ ਵੀ ਭੇਟਾ ਆਦਿ ਕੋਈ ਰਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨਹੀਂ ਲਿਆ ਕਰਦੇ ਸਨ।
ਇੰਦਰ ਯਾਦ ਕਰੀ ਸ੍ਰੀ ਗੁਰੂ ਜੀ ਨਿਕਟ ਸਿੱਖ ਇਸ ਵਿਦ ਕੂ ਜਾਨ,
ਤੇ ਇਹ ਜਿਹੜੀ ਮਰਿਆਦਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਰੱਖੀ ਹੈ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਿਹੜੇ ਰਹਿਣ ਵਾਲੇ ਗੁਰਸਿੱਖ ਸਨ ਉਹ ਇਸ ਮਰਿਆਦਾ ਨੂੰ ਚੰਗੇ ਤਰੀਕੇ ਦੇ ਨਾਲ ਭਲੇ ਤਰੀਕੇ ਦੇ ਨਾਲ ਜਾਣਦੇ ਹਨ।
ਸੋਈ ਕਰੇ ਅਪਰਨੇ ਵਰਤੈ ਮਹਿ ਪਾਲਕ ਆਯੂ ਤਿਸ ਥਾਨ,
ਤੇ ਗੁਰਮੁਖੋ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਰਿਆਦਾ ਚਲਾਈ ਉਹੀ ਵਰਤ ਰਹੀ ਹੈ, ਹੋਰ ਕੋਈ ਮਰਿਆਦਾ ਨਹੀਂ ਚੱਲਦੀ, ਇਸ ਕਰਕੇ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਰਾਜਾ ਹੈ ਉਹ ਇੱਥੇ ਪਹੁੰਚਿਆ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ।
ਸਨਮੁਖ ਖੜੇ ਹੋਏ ਗੁਰਦਰਸੇ ਹੱਥ ਜੋਰ ਬੰਧਨ ਕੋ ਠਾਨ,
ਤੇ ਸਾਹਮਣੇ ਖਲੋ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਚੁਬਾਰੇ ਦੇ ਉੱਤੇ ਨੇ, ਬਾਰੀ ਦੇ ਸਾਹਮਣੇ ਖਲੋ ਕਰਕੇ ਗੁਰਮੁਖ ਪਿਆਰੇ ਇਸ ਰਾਜੇ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਜੋੜ ਕਰਕੇ ਨਮਸਕਾਰ ਕੀਤੀ, ਚਰਨਾਂ ਤੇ ਨਮਸਕਾਰ ਕੀਤੀ, ਇਸ ਤਰ੍ਹਾਂ ਸਤਿਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ।
ਉਤਮ ਅਦਕ ਅਕੋਰਨ ਕੋ ਤਬ ਅਰਪਣ ਲਾਗਿਓ ਬਿਨੈ ਬਖਾਨ,
ਤੇ ਜਿਹੜੀਆਂ ਉੱਤਮ ਭੇਟਾਵਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਲੈ ਕਰਕੇ ਪਹੁੰਚਿਆ ਸੀ, ਤੇ ਜਦੋਂ ਬੇਨਤੀ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਭੇਟਾਵਾਂ ਅਰਪਣ ਲੱਗਾ ਹੈ,
ਤਬਿਦ ਤਬ ਸਿੱਖਣ ਸਮਝਾਈ ਫੇਰ ਨਮੋ ਕਰ ਕੀਨ ਪਿਆਨ,
ਸਾਰੀ ਵਿਧੀ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਚਲਾਈ ਹੋਈ ਮਰਿਆਦਾ ਇਸ ਰਾਜੇ ਨੂੰ ਸਮਝਾਈ ਗੁਰਸਿੱਖਾਂ ਨੇ, ਤੇ ਫਿਰ ਗੁਰਮੁਖ ਪਿਆਰਿਓ ਨਮੋ ਨਮਸਕਾਰ ਕਰਕੇ ਤੇ ਰਾਜਾ ਉਥੋਂ ਅੱਗੇ ਲੰਘ ਗਿਆ ਹੈ।
ਗੁਰ ਸਚਿਵਨ ਦਰਸੇ ਸ੍ਰੀ ਸਤਿਗੁਰੂ ਆਰ ਸੈਨਾ ਕੇ ਲੋਕ ਮਹਾਨ,
ਉਪਰੰਤ ਜਿਹੜੇ ਇਸ ਰਾਜੇ ਦੇ ਨਾਲ ਜਿਹੜੇ ਮੰਤਰੀ ਆਏ ਸਨ ਉਹਨਾਂ ਮੰਤਰੀਆਂ ਨੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਣ ਕਰਕੇ ਦਰਸ਼ਨ ਕੀਤੇ, ਤੇ ਜਿਹੜੇ ਸੈਨਾ ਦੇ ਹੋਰ ਮਹਾਨ ਜਿਹੜੇ ਲੋਕ ਸਨ ਉਹ ਵੀ ਆਏ ਨੇ, ਉਹਨਾਂ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਨੇ।
ਮਹਿਕੀ ਸਹਿਤ ਅਪਰ ਜੀ ਦਾਰਾ ਬਿਸਤ ਵਸਤਰ ਜੋਤ ਬੰਧਨ ਠਾਨ,
ਤੇ ਜਿੰਨੀਆਂ ਵੀ ਗੁਰਮੁਖੋ ਰਾਣੀਆਂ ਦੇ ਸਹਿਤ ਹੋਰ ਜਿਹੜੀਆਂ ਗੋਲੀਆਂ ਆਦਿਕ ਤੇ ਹੋਰ ਜਿਹੜੀਆਂ ਪ੍ਰਜਾ ਦੀਆਂ ਇਸਤਰੀਆਂ ਆਈਆਂ ਨੇ ਸਾਰਿਆਂ ਨੇ ਹੀ ਸਾਦੇ ਵਸਤਰ ਧਾਰਨ ਕੀਤੇ ਹੋਏ ਨੇ, ਤੇ ਕਿਸੇ ਨੇ ਵੀ ਆਪਣਾ ਜਿਹੜਾ ਗੁਰਮੁਖ ਪਿਆਰਿਓ ਮੁੱਖ ਹੈ ਨਾ ਉਸ ਨੂੰ ਕਿਸੇ ਨੇ ਲੁਕੋਇਆ ਨਹੀਂ, ਕੁੰਡ ਨਹੀਂ ਕੱਢਿਆ ਹੈ।
ਆਪਤ ਜਾਤ ਪ੍ਰਣਾਮ ਸੋ ਕਰ ਕਰ ਸੀਸ ਨਵਾਏ ਜੋਰ ਕਰ ਪਾਨ,
ਇਸੇ ਪ੍ਰਕਾਰ ਆ ਰਹੀਆਂ ਨੇ ਵਾਰ ਵਾਰ ਸਾਰੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਹਨ, ਹੱਥ ਜੋੜ ਜੋੜ ਕਰਕੇ ਨਮਸਕਾਰਾਂ ਕਰਕੇ ਅੱਗੇ ਲੰਘੀ ਜਾ ਰਹੇ ਹਨ।
ਇੱਕ ਰਾਣੀ ਸਨਮੁਖ ਤਬ ਹੋਈ ਝੜਤ ਵਸਤਰ ਤੇ ਬਦਨ ਛਿਪਾਏ,
ਜਦੋਂ ਗੁਰਮੁਖੋ ਇੱਕ ਰਾਣੀ ਹੈ ਇਹਨਾਂ ਦੇ ਵਿੱਚੋਂ ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਾਹਮਣੇ ਹੋਈ ਨਾ, ਤੇ ਥੋੜੀ ਜੀ ਲੱਜਾ ਸ਼ਰਮਿੰਦਗੀ ਦੇ ਕਰਕੇ ਤੇ ਉਸੇ ਵੇਲੇ ਇਸ ਨੇ ਆਪਣਾ ਜਿਹੜਾ ਮੂੰਹ ਹੈ ਨਾ ਜਿਹੜਾ ਮੁੱਖ ਹੈ ਉਸ ਨੂੰ ਢੱਕ ਲਿਆ ਹੈ, ਭਾਵ ਕੁੰਡ ਕੱਢ ਲਿਆ ਹੈ।
ਉਤੇ ਨਵੀਨ ਲਾਜ ਔਰ ਸ਼ਾਈ ਮਤ ਬਿਨ ਗੁਰ ਬਚਨ ਨਾ ਸਮਰਾਏ,
ਭਾਵ ਜਿਸ ਤਰ੍ਹਾਂ ਹੋਤੀ ਨਵੀਨ ਜਿਸ ਤਰੀਕੇ ਦੇ ਨਾਲ ਅਜੇ ਨਵੀਂ ਸੀਗੀ ਇਸ ਕਰਕੇ ਥੋੜਾ ਜਿਹਾ ਸ਼ਰਮਾ ਕੇ ਘੁੰਡ ਕੱਢ ਲਿਆ, ਕਿਉਂਕਿ ਮਤ ਤੋਂ ਬਗੈਰ, ਕਵੀ ਭਾਈ ਸੰਤੋਖ ਸਿੰਘ ਦਾਦੇ ਕਹਿੰਦੇ ਸ੍ਰਿਸ਼ਟ ਮਤ ਤੋਂ ਬਗੈਰ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਬਚਨ ਉਹ ਚੇਤੇ ਨਹੀਂ ਰਹਿੰਦਾ ਜਿੰਨਾ ਤੱਕ ਸ੍ਰਿਸ਼ਟ ਮਤ ਨਾ ਹੋਵੇ, ਤੇ ਗੁਰੂ ਮਹਾਰਾਜ ਸਾਹਿਬ ਦੇ ਬਚਨ ਵੀ ਜਿਹੜੇ ਚੇਤੇ ਨਹੀਂ ਰਹਿੰਦੇ ਹਨ।
ਜਿਸ ਕੀ ਦਿਸ਼ ਅਵਲੋਕਤ ਕਰਕੇ ਸਤਿਗੁਰ ਬੋਲੀ ਸਹਿਜ ਸੁਭਾਏ।
ਜਦੋਂ ਇਸ ਰਾਣੀ ਦੇ ਵੱਲ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਨਾ ਕਿ ਇਸ ਨੇ ਘੁੰਡ ਕੱਢਿਆ, ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸਹਿਜ ਸੁਭਾਅ ਹੀ ਆਪਣੇ ਪਾਵਨ ਪੁੱਤਰ ਮੁਖਾਰਬਿੰਦ ਤੋਂ ਇਸ ਪ੍ਰਕਾਰ ਬਚਨ ਕੀਤੇ ਹਨ।
ਇਹ ਕਮਲੀ ਕਿਸ ਕਾਰਨ ਆਈ ਜੇ ਹਮਰੂ ਦਰਸ਼ਨ ਨਾ ਪਾਏ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਕਮਲੀ ਕੀ ਕਰਨ ਆਈ ਹੈ, ਕਹਿੰਦੇ ਜਿਸ ਨੂੰ ਸਾਡੇ ਦਰਸ਼ਨ ਹੀ ਨਹੀਂ ਪਾਉਂਦੇ, ਜਿਹੜੀ ਸਾਡੇ ਦਰਸ਼ਨ ਕਰਨਾ ਹੀ ਨਹੀਂ ਚਾਹੁੰਦੀ, ਤੇ ਫਿਰ ਇੱਥੇ ਲੈਣ ਕੀ ਆਈ ਹੈ ਕਮਲੀ। ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਹਨ।
ਦਰਸ਼ਨ ਸੋਧ ਬੋਧ ਨਾਸ ਭਈ ਤਿਸ ਵਸਤਰ ਉਤਾਰਤ ਦੀਏ ਬਗਾਏ।
ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਹਿਜ ਸੁਭਾਅ ਇਸ ਤਰ੍ਹਾਂ ਬਚਨ ਨਿਕਲੇ, ਤੇ ਗੁਰਮੁਖੋ ਤਤ ਛਿਣ ਛੇਤੀ ਦੇ ਨਾਲ ਜਿਹੜੀ ਉਹਦੀ ਸੁੱਧ ਤੇ ਬੁੱਧ ਸਾਰੀ ਆਪਣੀ ਭੁੱਲ ਗਈ। ਜਦੋਂ ਸੁੱਧ ਬੁੱਧ ਭੁੱਲੀ, ਸਾਰੇ ਆਪਣੇ ਸਰੀਰ ਦੇ ਜਿਹੜੇ ਵਸਤਰ ਸਨ ਉਹਨਾਂ ਨੂੰ ਪਾੜਨਾ ਸ਼ੁਰੂ ਕਰ ਦਿੱਤਾ ਹੈ।
ਤਾਏ ਅਚਾਨਕ ਗਈ ਬਹਿਰ ਕੋ ਮਾਨਵ ਘੇਰ ਰਹੇ ਸਮੁਦਾਏ।
ਤੇ ਉਸੇ ਵੇਲੇ ਉੱਠ ਕਰਕੇ ਦੌੜ ਪਈ ਹੈ, ਜਿਸ ਤਰ੍ਹਾਂ ਪਾਗਲ ਬੰਦਾ ਦੌੜਦਾ ਹੈ ਨਾ, ਉਸੇ ਤਰੀਕੇ ਦੇ ਨਾਲ ਦੌੜ ਪਈ, ਅਚਾਨਕ ਉੱਠ ਕਰਕੇ ਬਾਹਰ ਨਿਕਲ ਗਈ ਹੈ। ਤੇ ਜਿਹੜੇ ਕਿੰਨੇ ਕੀ ਮਨੁੱਖ ਸਨ ਇਸ ਰਾਜੇ ਦੇ ਜਿਹੜੇ ਸੈਨਿਕ ਆਦਿਕ, ਉਸ ਨੂੰ ਫੜਨ ਵਾਸਤੇ ਗਏ, ਤੇ ਗੁਰਮੁਖੋ ਕਿਸੇ ਦੇ ਪਾਸੋਂ ਫੜੀ ਨਹੀਂ ਗਈ ਹੈ।
ਨਿਰਪਤ ਬਿਰਤਾਂਤ ਸੁਣਿਓ ਗੁਰ ਬਚ ਕੋ ਆਦਿਕ ਤਰਾਸ ਔਰ ਆਦਿਕ ਤਰਾਸ ਕਰ ਔਰ ਬਿਸਮਾਏ।
ਜਦੋਂ ਰਾਜੇ ਨੇ ਵਰਤਾਂਤ ਸੁਣਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਬਚਨ ਕੀਤਾ ਤੇ ਕਮਲੀ ਹੋ ਗਈ, ਤੇ ਉਸ ਵੇਲੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਨਾਲੇ ਡਰ ਧਾਰਨ ਕੀਤਾ ਹੈ।
ਡਰਦਾ ਬਦੀ ਅਮੋਘ ਵਾਕ ਆਸੂ ਜਿਮ ਰਗਵਰ ਕੇ ਸਰ ਸਫਲਾਏ।
ਤੇ ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਇਸ ਰਾਜੇ ਦੀ ਹੋਰ ਜ਼ਿਆਦਾ ਸ਼ਰਧਾ ਵੱਧ ਗਈ, ਹੋਰ ਇੰਨੀ ਸਦਾ ਸ਼ਰਧਾ ਵੱਧ ਗਈ ਹੈ ਕਿ ਸੋਚਦਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵੇਖੋ ਬਚਨ ਕੈਸੇ ਨੇ। ਜਿਸ ਤਰ੍ਹਾਂ ਰਾਮਚੰਦਰ ਦੇ ਬਾਣ ਦੇ ਵਿੱਚੋਂ ਗੁਰਮੁਖੋ ਜਿਸ ਤਰ੍ਹਾਂ ਤੀਰ ਛੁੱਟਦੇ ਹਨ, ਧਨੁੱਖ ਦੇ ਵਿੱਚੋਂ ਜਦੋਂ ਤੀਰ ਛੁੱਟਦੇ ਆ ਤੇ ਵਾਪਸ ਨਹੀਂ ਆਉਂਦੇ ਸਨ, ਕਹਿੰਦੇ ਇਸੇ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਅਮੋਘ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਜਿਹੜੇ ਹਨ ਗੁਰਮੁਖੋ ਮੁੜਦੇ ਨਹੀਂ, ਜਿਹੜਾ ਵੀ ਬਚਨ ਗੁਰੂ ਸਾਹਿਬ ਨੇ ਕਰਤਾ ਸਫਲ ਹੁੰਦਾ। ਇੱਥੇ ਕਵੀ ਭਾਈ ਸੰਤੋਖ ਸਿੰਘ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਰਾਮਚੰਦਰ ਦਾ। ਹੁਣ ਜਿਹੜਾ ਤੀਰ ਹੈ ਰਾਮਚੰਦਰ ਦਾ ਗੁਰਮੁਖੋ, ਕੋਈ ਨਾ ਕੋਈ ਨਿਫਲ ਵੀ ਜਾ ਸਕਦਾ, ਪਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਵੀ ਕੋਈ ਬਚਨ ਕਰ ਦਿੱਤਾ ਉਹ ਨਿਫਲ ਨਹੀਂ ਜਾਂਦਾ। ਇਸੇ ਸਤਿਗੁਰਾਂ ਦੇ ਬਚਨ ਹਨ।
ਰਹਿਉ ਕਿਤਕ ਦਿਨ ਨਿਤ ਪ੍ਰਤ ਦਰਸ਼ਨ ਬੰਧਨ ਕਰੈ ਭਾਉ ਤਰ ਠਾਨ।
ਤੇ ਰਾਜਾ ਕਿੰਨੇ ਦਿਨ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਿਹਾ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਤੇ ਆਣ ਕਰਕੇ ਨਮਸਕਾਰਾਂ ਕਰਕੇ ਤੇ ਸ਼ਰਧਾ ਆਪਣੀ ਪ੍ਰਗਟ ਕਰਦਾ ਹੈ।
ਨਹੀਂ ਭਾਰ ਜਾ ਪ੍ਰਾਪਤ ਹੋਈ ਕਰੇ ਬੇਗ ਗਮਨੀ ਉਦਿਆਨ।
ਤੇ ਉਸ ਵੇਲੇ ਗੁਰਮੁਖੋ ਇਸ ਨੂੰ ਆਪਣੀ ਰਾਣੀ ਜਿਹੜੀ ਇਸਤਰੀ ਇਸ ਰਾਜੇ ਨੂੰ ਪ੍ਰਾਪਤ ਨਹੀਂ ਹੋਈ, ਇਸ ਕਰਕੇ ਫਿਰ ਇਸ ਇਸਤਰੀ ਤੋਂ ਬਗੈਰ ਹੀ ਵਾਪਸ ਚੱਲਿਆ ਹੈ।
ਇਕ ਕਰਾਵਤ ਰਹਿਓ ਗੁਰੂ ਕੀ ਸਚਮਨ ਸਹਿਤ ਕਰਤ ਤਹ ਖਾਨ।
ਤੇ ਉਸ ਸਮੇ ਇਹ ਜਿਹੜੀ ਇਹਦੀ ਇਸਤਰੀ ਜੰਗਲਾਂ ਦੇ ਵਿਚ ਰਾਣੀ ਜਿਹੜੀ ਪਾਗਲ ਹੋ ਕਰਕੇ ਚਲੇ ਗਈ ਹੈ। ਤੇ ਇਸ ਇਧਰ ਜੋ ਇਹ ਰਾਜਾ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ, ਹਮੇਸ਼ਾ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਦਾਨ ਕਰਕੇ ਇੱਥੇ ਦਰਸ਼ਨ ਕਰਦਾ, ਗੁਰੂ ਸਾਹਿਬ ਦੇ ਲੰਗਰਾਂ ਦੇ ਵਿੱਚ ਆਣ ਕਰਕੇ ਰਸਦਾ ਦਿੰਦਾ ਹੈ, ਇਸ ਪ੍ਰਕਾਰ ਮੰਤਰੀਆਂ ਦੇ ਸਹਿਤ ਲੰਗਰਾਂ ਦੇ ਵਿੱਚ ਉਹ ਭੋਜਨ ਛਕਦਾ, ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰ ਰਿਹਾ ਹੈ।
ਡਰੈ ਅਵਗਿਆ ਤੇ ਕਛ ਹੋਏ ਨਾ ਮਨ ਤੇ ਨਮਰੀ ਰਹਿ ਮਹਾਨ।
ਤੇ ਉਸ ਵੇਲੇ ਡਰਦਾ ਹੈ ਕਿਤੇ ਮੇਰੇ ਪਾਸੋਂ ਕੋਈ ਅਵਗਿਆ ਨਾ ਹੋ ਜਾਵੇ, ਭਾਵ ਮੇਰੇ ਪਾਸੋਂ ਕੋਈ ਗਲਤੀ ਨਾ ਹੋ ਜਾਵੇ, ਹਿਰਦੇ ਵਿੱਚ ਡਰਦਾ ਹੈ ਰਾਜਾ। ਇਸੇ ਪ੍ਰਕਾਰ ਹੀ ਹਰ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਉਂਦਾ ਹੈ, ਬੜੀ ਨਿਮਰਤਾ ਧਾਰਨ ਕਰਦਾ ਹੈ।
ਕਿਤਕ ਦਿਵਸ ਵਸ ਬਿਦਾ ਭਇਓ ਪੁਨ ਸਤਿਗੁਰ ਆਏ ਸਤਿਸ ਕੋ ਦੀਨ।
ਤੇ ਜਦੋਂ ਇਦਾਂ ਕਿੰਨੇ ਕਹੀ ਦਿਨ ਗੁਰਮੁਖ ਪਿਆਰਿਓ ਜਦੋਂ ਬਤੀਤ ਹੋਏ ਸਤਿਗੁਰਾਂ ਦੀ ਸੇਵਾ ਕਰਦਿਆਂ, ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੋਇਆਂ, ਫਿਰ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਵਿਦਾ ਕਰਨ ਵਾਸਤੇ ਹੁਕਮ ਕੀਤਾ ਹੈ।
ਦਾਵਣ ਮਲ ਗੁਰੂ ਹੈ ਤੁਮਰੂ ਇਸ ਕੋ ਨਿਤ ਮਾਨੋ ਹਿਤ ਕੀਨਾ।
ਉਸ ਵੇਲੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਰਾਜੇ ਦੇ ਤਾਈ ਕਿ ਸਾਵਣ ਮਲ ਜੋ ਭਾਈ ਸਾਵਣ ਮਲ ਜੀ ਤੁਹਾਡੇ ਗੁਰੂ ਹਨ, ਤੇ ਨਿਤਾ ਪ੍ਰਤੀ ਪਹਿਲਾਂ ਵਾਂਗੂ ਇਹਨਾਂ ਦੀ ਤੁਸੀਂ ਸੇਵਾ ਕਰਿਆ ਕਰਨੀ ਹੈ।
ਉਸ ਜਵਾਬ ਆਦ ਕਾਮਨਾ ਪੂਰਵ ਪੂਰਨ ਕਰੇ ਪ੍ਰਵੀਨ।
ਤੇ ਜੋ ਇਹ ਪ੍ਰਵੀਨ ਅੰਤਰਜਾਮੀ ਹਨ, ਪਹਿਲਾਂ ਦੇਖੋ ਇਹਨਾਂ ਨੇ ਤੁਹਾਡੇ ਪੁੱਤਰ ਨੂੰ ਜਿੰਦਾ ਕੀਤਾ ਹੈ, ਇਸੇ ਪ੍ਰਕਾਰ ਹੋਰ ਵੀ ਤੁਹਾਡੀਆਂ ਅਨੇਕਾਂ ਇਹਨਾਂ ਨੇ ਇੱਛਾ ਪੂਰੀਆਂ ਕੀਤੀਆਂ ਹਨ।
ਆਪੀ ਵੰਸ਼ ਦੇ ਸਭਨ ਤੈਨੂੰ ਸ਼ਰਧਾ ਤਰੂ ਕਸ਼ਟ ਗਨਸ਼ੀਨ।
ਇਸ ਕਰਕੇ ਹੋਰ ਵੀ ਜੇ ਤੁਸੀਂ ਇਹਨਾਂ ਦੇ ਪਾਸੋਂ ਬਖਸ਼ਣਾ ਚਾਹੁੰਦੇ ਹੋ, ਇਹਨਾਂ ਤੇ ਸ਼ਰਧਾ ਧਰੋ, ਕਿਉਂਕਿ ਜੇ ਸ਼ਰਧਾ ਧਰੋਗੇ ਜਿੰਨੇ ਵੀ ਤੁਹਾਡੇ ਜਿਹੜੇ ਕਸ਼ਟ ਹਨ ਉਹ ਸਾਰੇ ਨਾਸ ਹੋ ਜਾਣਾ ਕਰਨਗੇ।
ਸਰਬ ਦੇਸ਼ ਤੁਮਰੇ ਕੋ ਗੁਰ ਹੈ ਹਿਤ ਕਰ ਸੇਵੂ ਪ੍ਰਥਮ ਸਮਾਨ।
ਇਸ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਾਰੇ ਜਿੰਨੇ ਵੀ ਦੇਸ਼ ਤੁਹਾਡੇ ਹਨ ਨਾ, ਇਸ ਕਰਕੇ ਸਰਬ ਦੇਸ਼ ਤੁਮਰੇ ਕੋ ਗੁਰ ਹੈ, ਸਾਡੇ ਸਾਰੇ ਦੇਸ਼ ਦਾ ਇਹ ਭਾਈ ਸਾਵਣ ਮੱਲ ਗੁਰੂ ਹੈ, ਇਸ ਕਰਕੇ ਇਸ ਦੀ ਤੁਸੀਂ ਆਗਿਆ ਦੇ ਵਿੱਚ ਰਹਿਣਾ ਤੇ ਸ਼ਰਧਾ ਧਾਰ ਕਰਕੇ ਪਹਿਲਾਂ ਵਾਂਗੂ ਹੀ ਇਸ ਦੀ ਤੁਸੀਂ ਪੂਜਾ ਕਰਨੀ ਹੈ।
ਹੱਥ ਜੋਰ ਨਿਰਪਨ ਸਿਰ ਧਾਰੀ ਤਿੰਨ ਕੋ ਨਿਤ ਅਨੁਸਾਰ ਮਹਾਨ।
ਹੱਥ ਜੋੜ ਕਰਕੇ ਗੁਰਮੁਖ ਉਸ ਵੇਲੇ ਹੱਥ ਜੋੜ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਇਸ ਰਾਜੇ ਨੇ, ਤੇ ਉਸ ਵੇਲੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਿਵੇਂ ਆਪ ਜੀ ਦਾ ਹੁਕਮ ਅਸੀਂ ਉਵੇਂ ਹੀ ਮੰਨਦੇ ਹਾਂ।
ਮਨੋ ਪ੍ਰਾਣ ਸਭ ਕੇ ਸੁਤ ਐਸੂ ਮ੍ਰਿਤਕ ਜਵਾਏ ਦੀ ਉਹ ਵੱਡ ਦਾਨ।
ਤੇ ਮਾਲਕ ਵੇਖੋ ਜਿਸ ਤਰੀਕੇ ਦੇ ਨਾਲ ਇਸ ਨੇ ਮੇਰੇ ਪੁੱਤਰ ਨੂੰ ਜਿੰਦਾ ਕੀਤਾ, ਕਿਉਂਕਿ ਹਰ ਕਿਸੇ ਦਾ ਜਿਹੜਾ ਪੁੱਤਰ ਹੁੰਦਾ ਹੈ ਉਹ ਪ੍ਰਾਣਾਂ ਦਾ ਆਸਰਾ ਹੁੰਦਾ ਹੈ, ਇਸ ਨੇ ਤਾਂ ਮੈਨੂੰ ਪ੍ਰਾਣ ਹੀ ਬਖਸ਼ੇ ਹਨ, ਵੱਡਾ ਸਾਨੂੰ ਦਾਨ ਦਿੱਤਾ ਹੈ।
ਇੱਥੇ ਨੀਕੂ ਆਣ ਕੌਣ ਹੈ ਜਿਸ ਕਰ ਤੁਮਰੂ ਦਰਸ਼ਨ ਠਾਨ।
ਤੇ ਫੇਰ ਇਹ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਰਾਜਾ ਬੇਨਤੀਆਂ ਕਰਦਾ, ਇਸ ਤੋਂ ਚੰਗੀ ਗੱਲ ਹੋਰ ਕੀ ਹੈ, ਇਹਨਾਂ ਦੀ ਕਿਰਪਾ ਦੇ ਨਾਲ ਹੀ ਭਾਈ ਸਾਵਣ ਮੱਲ ਦੀ ਕਿਰਪਾ ਦੇ ਨਾਲ ਹੀ ਅਸੀਂ ਆਪ ਜੀ ਦੇ ਦਰਸ਼ਨ ਕੀਤੇ ਹਨ, ਤੇ ਆਪ ਜੀ ਦੇ ਜਿਹੜੇ ਦਰਸ਼ਨ ਹੋਏ ਨੇ ਇਸ ਤੋਂ ਵੱਡਾ ਹੋਰ ਸਾਨੂੰ ਕੀ ਫਲ ਪ੍ਰਾਪਤ ਹੋ ਸਕਦਾ ਹੈ।
ਨਿਮਕਾ ਨਿਰਪ ਕੋ ਵਿਦਾ ਕਰੂ ਪ੍ਰਭ ਗਯੋ ਹਰੀਪੁਰ ਆਪਣੇ ਦੇਸ਼ਾ।
ਤੇ ਇਸ ਤਰ੍ਹਾਂ ਗੁਰਮੁਖੋ ਕਹਿ ਕਰਕੇ ਬਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕਰਕੇ ਹਰੀਪੁਰ ਦਾ ਰਾਜਾ ਜਿਹੜਾ ਫਿਰ ਵਾਪਸ ਆਪਣੇ ਦੇਸ਼ ਨੂੰ ਚਲੇ ਗਿਆ ਹੈ।
ਸਿਮਰਨ ਕਰਤ ਰਹੋ ਸ੍ਰੀ ਸਤਿਗੁਰ ਸਾਵਣ ਮੱਲ ਕੋ ਪੂਜ ਵਿਸ਼ੇਸ਼।
ਵਿਸ਼ੇਸ਼ ਕਰਕੇ ਭਾਈ ਸਾਵਣ ਮੱਲ ਜੀ ਦੀ ਪੂਜਾ ਕਰਦੇ ਹਨ, ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਹਿਰਦੇ ਵਿੱਚ ਹਮੇਸ਼ਾ ਯਾਦ ਕਰਦੇ ਨੇ।
ਸਚਵਨ ਸਹਿਤ ਪ੍ਰਜਾ ਸਭ ਮਾਨੇ ਉੱਤਮ ਦੇਵਤਿਆਂ ਕੋਰ ਹਮੇਸ਼ਾ।
ਇਸੇ ਤਰੀਕੇ ਦੇ ਨਾਲ ਮੰਤਰੀਆਂ ਦੇ ਸਹਿਤ ਸਾਰੇ ਹੀ ਭਾਈ ਸਾਵਣ ਮੱਲ ਜੀ ਨੂੰ ਮੰਨ ਰਹੇ ਨੇ, ਸਾਰੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਉਂਦੇ ਨੇ, ਉੱਤਮ ਭੇਟਾਵਾਂ ਆਣ ਕਰਕੇ ਅਰਪਣਾ ਕਰਦੇ ਹਨ, ਹਮੇਸ਼ਾ ਗੁਰੂ ਸਾਹਿਬ ਦੇ ਸ਼ਰਧਾ ਰੱਖਦੇ ਹਨ।
ਗੋਇੰਦਵਾਲ ਵਸੇ ਕਬ ਆਏ ਸੋ ਕਬ ਹੂੰ ਜਾਏ ਸਮੀਪ ਨਰੇਸ਼ਾ।
ਤੇ ਭਾਈ ਸਾਵਣ ਮੱਲ ਜੀ ਕਦੀ ਤੇ ਹਰੀਪੁਰ ਨਗਰ ਦੇ ਵਿੱਚ ਜਾ ਕਰਕੇ ਰਾਜੇ ਦੇ ਪਾਸ ਬੜਾ ਸਮਾਂ ਰਹਿੰਦੇ ਨੇ, ਤੇ ਜਦੋਂ ਸਤਿਗੁਰਾਂ ਦੇ ਦਰਸ਼ਨਾਂ ਦੀ ਚਿੱਤ ਦੇ ਵਿੱਚ ਇੱਛਾ ਹੁੰਦੀ ਹੈ, ਉਸ ਵੇਲੇ ਗੋਇੰਦਵਾਲ ਨਗਰ ਵਿਖੇ ਆਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਇੱਕ ਸੇਵਕ ਨਿਤ ਲੰਗਰ ਹਿਤ ਸ਼ਰਧਾ ਬੰਤੇ ਭਾਰ ਸੋ ਲਿਆਏ।
ਤੇ ਇੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਹੈ ਗੁਰਮੁਖ ਪਿਆਰਿਓ, ਜੋ ਗੁਰੂ ਕੇ ਲੰਗਰਾਂ ਦੇ ਵਾਸਤੇ ਹਮੇਸ਼ਾ ਹੀ ਸ਼ਰਧਾ ਧਾਰ ਕਰਕੇ ਬਾਹਰੋਂ ਜੰਗਲਾਂ ਦੇ ਵਿੱਚੋਂ ਲੱਕੜਾਂ ਕੱਟ ਕਰਕੇ ਭਾਰ ਜਿਹੜਾ ਲੱਕੜਾਂ ਦਾ ਲੈ ਕਰਕੇ ਆਉਂਦਾ ਹੈ।
ਪ੍ਰੀਤ ਹਿਰਦੈ ਸਤਿਗੁਰ ਪਦ ਪੰਕਜ ਅਪਰਨਾ ਪ੍ਰੇਮ ਕਰੇ ਕਿਸ ਥਾਂ।
ਜਿਸ ਦੀ ਪ੍ਰੀਤੀ ਕੀ ਹੈ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੇ ਨਾਲ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਗੁਰਮੁਖੋ ਜਿਸ ਦੀ ਪ੍ਰੀਤੀ ਹੈ ਅਪਰਨਾ ਪ੍ਰੇਮ ਕਰੇ ਕਿਸ ਥਾਂ। ਹੋਰ ਕਦੀ ਵੀ ਉਸ ਨੇ ਕਿਸੇ ਦੇ ਨਾਲ ਕੋਈ ਪ੍ਰੇਮ ਨਹੀਂ ਕੀਤਾ, ਕਿਸੇ ਜਗ੍ਹਾ ਨੂੰ ਪੂਜਿਆ ਨਹੀਂ, ਜੇ ਪ੍ਰੇਮ ਲਗਾਇਆ ਤੇ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਲਗਾਇਆ ਹੈ।
ਕਿਰਿਆ ਕਰਮ ਵਿਵਹਾਰ ਅਚਾਨਕ ਜੁਗਤ ਨਾ ਕੋ ਜਾਣ ਸੁਕਾਏ।
ਕਿਰਿਆ ਕਰਨੀ, ਕਰਮ ਕਰਨੇ, ਵਿਵਹਾਰ ਕਰਨੇ, ਆਚਰਣ ਕਰਨਾ, ਇਹੋ ਜਿਹੀਆਂ ਜੁਗਤੀਆਂ ਨੂੰ ਕਦੇ ਵੀ ਇਹ ਗੁਰਸਿੱਖ ਜਾਣਦਾ ਨਹੀਂ ਹੈ।
ਪੜ੍ਹਨ ਸੁਣ ਬੋਲਣ ਗਤ ਮਿਲਬੂ ਦੇਣ ਲੈਣ ਕੁਛ ਨਹੀਂ ਲਿਖਾਏ।
ਤੇ ਪੜ੍ਹਨਾ ਸੁਣਨਾ ਤੇ ਬੋਲਣਾ ਆਦਿ ਕਹਿੰਦੇ ਇਹ ਵੀ ਜਾਂ ਕਿਸੇ ਨੂੰ ਮਿਲਣਾ ਜਾਣਦਾ ਹੀ ਨਹੀਂ, ਨਾ ਹੀ ਕਿਸੇ ਨਾਲ ਦੇਣਾ ਲੈਣਾ ਤੇ ਨਾ ਹੀ ਕੁਛ ਲਿਖਣਾ, ਇਸ ਤਰੀਕੇ ਦੇ ਨਾਲ ਕੁਛ ਵੀ ਗੁਰਸਿੱਖ ਜਿਹੜਾ ਜਾਣਦਾ ਨਹੀਂ ਹੈ।
ਜਾਪ ਮੰਤਰ ਕੁਛ ਜਪਨੇ ਜਾਣੇ ਸੇਵਾ ਕਰਨ ਵਿਖੇ ਹਿਤ ਠਾਨ।
ਤੇ ਨਾ ਹੀ ਕਿਸੇ ਮੰਤਰ ਨੂੰ ਜਪਦਾ, ਨਾ ਹੀ ਜਾਣਦਾ ਕਿ ਕਿਹੜਾ ਮੰਤਰ ਜਪਣਾ, ਇਸ ਕਰਕੇ ਨਾ ਹੀ ਕਿਸੇ ਮੰਤਰ ਨੂੰ ਜਪਦਾ ਹੈ। ਕਰਦਾ ਕੀ ਹੈ, ਬਸ ਜਿਹੜਾ ਹਿੱਤ ਪ੍ਰੇਮ ਲਗਾਇਆ ਹੈ ਨਾ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਲਗਾਇਆ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਦਾ ਹੈ, ਸਤਿਗੁਰਾਂ ਦੇ ਗੁਰਮੁਖ ਚਰਨਾਂ ਉੱਤੇ ਇੰਨੀ ਪ੍ਰੀਤੀ ਰੱਖੀ ਹੈ, ਬਾਹਰ ਜਾ ਕਰਕੇ ਲੱਕੜਾਂ ਲੈ ਕਰਕੇ ਆਉਂਦਾ, ਭਾਰ ਬੰਨ ਕੇ ਲਿਆਉਂਦਾ, ਗੁਰੂ ਸਾਹਿਬ ਦੇ ਆਣ ਕਰਕੇ ਚਰਨ ਪੂਜਦਾ ਹੈ।
ਸਚਨ ਸੱਚ ਬੱਬੋ ਇੱਕ ਮੁਖ ਤੇ ਦੂਜੀ ਬਾਤ ਧਰੈ ਨਹਿ ਕਾਨ।
ਬਸ ਜੇ ਮੁਖ ਤੋਂ ਕਹਿੰਦਾ ਨਾ ਸਚਨ ਸੱਚ, ਸਚਨ ਸੱਚ, ਇਸ ਕਰ ਇਸ ਤਰੀਕੇ ਦੇ ਨਾਲ ਇਹੀ ਜਿਹੜੇ ਬਚਨ ਆਪਣੇ ਮੁਖ ਤੋਂ ਕਹਿੰਦਾ ਹੈ, ਕਦੇ ਵੀ ਕੋਈ ਦੂਸਰੀ ਜਿਹੜੀ ਗੱਲ ਆਪਣੇ ਕੰਨਾਂ ਦੇ ਵਿੱਚ ਨਹੀਂ ਧਾਰਨ ਕੀਤੀ ਹੈ।
ਉਠਤ ਬੈਠਤ ਆਵਤ ਜਾਤੀ ਬਨਮੈ ਪੁਰਮੈ ਸਭ ਹੀ ਥਾਨ।
ਉੱਠਦਾ ਬੈਠਦਾ ਆਉਂਦਾ ਜਾਂਦਾ, ਭਾਵੇਂ ਜੰਗਲ ਵਿੱਚ ਜਾਂਦਾ ਭਾਵੇਂ ਹੋਰ ਕਿਸੇ ਥਾਂ ਤੇ ਜਾਂਦਾ, ਬਸ ਮੁੱਖ ਤੋਂ ਇੱਕ ਹੀ ਜਗ੍ਹਾ ਉਚਾਰਦਾ, ਇੱਕ ਹੀ ਗੱਲ ਉਚਾਰਦਾ, ਕੀ ਹੈ ਸਚਨ ਸੱਚ, ਇਸ ਨਾਮ ਨੂੰ ਉਚਾਰਦਾ ਹੈ।
ਸਚਨ ਸੱਚ ਬਚਨ ਇਹ ਉਚਰੈ ਮਨ ਰੱਖੈ ਸਤਿਗੁਰ ਕੋ ਧਿਆਨ।
ਸਚਨ ਸੱਚ ਇਸ ਤਰ੍ਹਾਂ ਬਚਨ ਉਚਾਰਦਿਆਂ ਹੋਇਆਂ ਗੁਰਮੁਖ ਪਿਆਰਿਓ ਹਰ ਵੇਲੇ ਤੇ ਜਿਹੜਾ ਮਨ ਆਪਣਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਲਗਾ ਕਰਕੇ ਰੱਖਦਾ, ਗੁਰੂ ਸਾਹਿਬ ਦਾ ਧਿਆਨ ਧਾਰ ਕੇ ਰੱਖਦਾ ਹੈ।
ਸਿੱਖ ਸੰਗਤ ਸਗਰੇ ਹੀ ਸੁਣ ਕਰ ਸਚਨ ਸੱਚ ਨਾਮ ਕਹਿ ਤਾਹੇ।
ਜੋ ਇਹ ਗੁਰਸਿੱਖ ਸਚਨ ਸੱਚ ਇਸ ਨਾਮ ਨੂੰ ਉਚਾਰਦਾ ਹੈ ਤੇ ਜਿੰਨੀ ਵੀ ਸਿੱਖ ਸੰਗਤ ਹੈ ਨਾ, ਜਿੰਨੀ ਵੀ, ਉਹ ਸਾਰੇ ਹੀ ਇਸ ਪਾਸੇ ਗੱਲ ਸੁਣ ਕਰਕੇ ਤੇ ਗੁਰਸਿੱਖਾਂ ਨੇ ਇਸ ਦਾ ਨਾਮ ਹੀ ਸਚਨ ਸੱਚ ਰੱਖ ਦਿੱਤਾ ਹੈ।
ਦਇਆ ਕਰੇ ਤਿਸ ਪਰ ਹਿਤ ਧਾਰੇ ਹਸੈ ਬਹੁਤ ਸਭ ਉਰ ਹਰ ਖਾਹੇ।
ਗੁਰਮੁਖੋ ਦਇਆ ਕਰੇ, ਭਾਵ ਦਇਆ ਕਰਦੇ ਨੇ ਸਾਰੇ ਇਸ ਦੇ ਉੱਤੇ, ਹਿਤ ਧਾਰੇ ਬੜਾ ਪ੍ਰੇਮ ਕਰਦੇ ਹਨ। ਫਿਰ ਕੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਵੇਖ ਕਰਕੇ, ਗੁਰੂ ਸਾਹਿਬ ਦੀ ਸੇਵਾ ਬੜਾ ਕਰਦਾ ਹੈ, ਹੱਸੈ ਬਹੁਤ ਸਭ ਉਰ ਹਰਖੈ, ਤੇ ਗੁਰਮੁਖੋ ਹੱਸਦੇ ਨੇ ਤੇ ਉਸ ਸਮੇਂ ਹਿਰਦੇ ਵਿੱਚ ਖੁਸ਼ ਹੁੰਦੇ ਨੇ ਇਸ ਦੀ ਸੇਵਾ ਨੂੰ ਦੇਖ ਕਰਕੇ।
ਆਵੋ ਸਚਨ ਸੱਚ ਪੁਕਾਰ ਹੈ ਬਹੁਤ ਸੁਰਾਹ ਸੇਵ ਦਿਖਾਹੇ।
ਤੇ ਜਦੋਂ ਵੀ ਕਿਤੇ ਆਉਂਦਾ ਦਿਸਦਾ ਸਾਰੇ ਗੁਰਸਿੱਖ ਇਸ ਨੂੰ ਸਚਨ ਸੱਚ ਕਹਿ ਕਰਕੇ ਬੁਲਾ ਕਰਕੇ ਇਹਦਾ ਆਦਰ ਸਤਿਕਾਰ ਕਰਦੇ ਨੇ ਤੇ ਇਸ ਦੀ ਸੇਵਾ ਦੇਖ ਕਰਕੇ ਕਿ ਗੁਰੂ ਕੀ ਸੇਵਾ ਬਹੁਤ ਕਰਦਾ ਤੇ ਹਿਰਦੇ ਵਿੱਚ ਖੁਸ਼ ਹੁੰਦੇ ਹਨ।
ਇੰਦਣ ਅੰਨ ਹੈ ਆਇਸ ਮਨ ਹੈ ਜੋ ਸਿੱਖ ਕਹੈ ਸੋ ਫੇਰੈ ਨਾਹੀ।
ਤੇ ਭਾਵ ਇੰਦਣ ਅੰਨ ਹੈ, ਲੱਕੜਾਂ ਲੈ ਕਰਕੇ ਆਉਂਦਾ ਗੁਰੂ ਕੇ ਲੰਗਰਾਂ ਦੇ ਵਾਸਤੇ, ਗੁਰਮੁਖ ਪਿਆਰਿਓ ਫਿਰ ਜੋ ਸਿੱਖ ਕਹੈ, ਜੋ ਸਿੱਖ ਕਹਿੰਦੇ ਨੇ ਉਹਨਾਂ ਦੇ ਬਚਨਾਂ ਨੂੰ ਕਦੇ ਵੀ ਮੋੜਦਾ ਨਹੀਂ ਹੈ।
ਇਮ ਸੰਗਤ ਕੀ ਖੁਸ਼ੀ ਹੇਤ ਨਿਤ ਸਤਿਗੁਰ ਪੀ ਔਰ ਹੋਏ ਕਿਰਪਾਲ।
ਗੁਰਮੁਖੋ ਇਸ ਤਰੀਕੇ ਦੇ ਨਾਲ ਸੰਗਤ ਦੀ ਖੁਸ਼ੀ ਵਾਸਤੇ ਨਿਤ ਹੀ, ਜਦੋਂ ਨਿਤ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਲੈਂਦਾ, ਗੁਰੂ ਕੀ ਸੰਗਤ ਦੀ ਖੁਸ਼ੀ ਲੈਂਦਾ, ਸਤਿਗੁਰ ਪੀ ਔਰ ਹੋਏ ਕਿਰਪਾਲ। ਹੁਣ ਜਿਹੜਾ ਗੁਰਸਿੱਖ ਗੁਰਮੁਖੋ ਸੰਗਤ ਦੀ ਖੁਸ਼ੀ ਲੈਂਦਾ ਨਾ, ਸੰਗਤ ਦੀ, ਜਿਹੜਾ ਸੰਗਤ ਦੀ ਖੁਸ਼ੀ ਲੈਂਦਾ, ਗੁਰਸਿੱਖਾਂ ਦੀਆਂ ਖੁਸ਼ੀਆਂ ਲੈਂਦਾ ਹੈ, ਗੁਰਮੁਖੋ ਗੁਰੂ ਉਹਦੇ ਤੇ ਪ੍ਰਸੰਨ ਹੁੰਦਾ। ਇਸੇ ਪ੍ਰਕਾਰ ਇਹ ਭਾਈ ਸਚਨ ਸੱਚ, ਜਿਹੜਾ ਗੁਰਸਿੱਖ ਕੋਈ ਸੇਵਾ ਵਾਸਤੇ ਕਹਿੰਦਾ, ਜਿਹੜਾ ਵੀ ਕੋਈ ਬਚਨ ਕਹਿੰਦਾ, ਉਸੇ ਬਚਨ ਨੂੰ ਮੰਨਦਾ। ਇਸ ਕਰਕੇ ਸੰਗਤ ਇਸ ਦੇ ਉੱਤੇ ਬਹੁਤ ਜ਼ਿਆਦਾ ਖੁਸ਼ ਹੈ ਤੇ ਜਦੋਂ ਸੰਗਤ ਖੁਸ਼ ਹੈ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵੀ ਬਿਆੰਤ ਇਸ ਦੇ ਉੱਤੇ ਕਿਰਪਾ ਕਰ ਰਹੇ ਹਨ।
ਜਿਸ ਪਰ ਸਿੱਖ ਪ੍ਰਸੰਨ ਰਹੇ ਬਹੁਤ, ਜਿਸ ਪਰ ਗੁਰੂ ਪ੍ਰਸੰਨ ਵਿਸਾਲ।
ਜਿਸ ਦੇ ਉੱਤੇ ਗੁਰਮੁਖੋ ਸਿੱਖ ਪ੍ਰਸੰਨ ਹਨ ਨਾ, ਜਿਸ ਦੇ ਉੱਤੇ ਸਿੱਖ ਖੁਸ਼ ਹਨ, ਜਿਸ ਦੇ ਉੱਤੇ ਸੰਗਤ ਖੁਸ਼ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਆਪ ਹੀ ਉਸ ਜੀਵ ਦੇ ਉੱਤੇ, ਉਸ ਗੁਰਸਿੱਖ ਦੇ ਉੱਤੇ ਬੇਅੰਤ ਕਿਰਪਾ ਕਰ ਦਿੰਦੇ ਨੇ।
ਗੁਰ ਪ੍ਰਸੀਦ ਹੋਈ ਜਿਸ ਪਰ ਜਾਨੋ ਤਿਸ ਪਰ ਤੀਨ ਲੋਕ ਪਤ ਦਿਆਲ।
ਤੇ ਜਿਸ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਿਆਲੂ ਹੋ ਜਾਣ, ਜਿਸ ਦੇ ਉੱਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਪਸੀ ਜਾਣ, ਜਾਣ ਲੈਣਾ ਕਰੋ ਕਿ ਉਸ ਦੇ ਉੱਤੇ ਤਿੰਨੇ ਲੋਕ ਹੀ ਗੁਰਮੁਖ ਪਿਆਰੇ ਦਿਆਲੂ ਹਨ, ਤਿੰਨਾਂ ਲੋਕਾਂ ਦੇ ਉੱਤੇ ਉਸ ਦਾ ਹੁਕਮ ਚੱਲਦਾ ਹੈ।
ਪ੍ਰਭੂ ਪ੍ਰਸੰਨ ਹੋਏ ਜਬ ਜਿਸ ਪਰ ਕਰਣਾ ਕਰੇ ਚਰਾਚਰ ਜਾਲ।
ਗੁਰਮੁਖ ਪਿਆਰਿਓ ਜਿਸ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਦੇਣ, ਗੁਰਮੁਖੋ ਉਸ ਨੂੰ ਬੇਅੰਤ ਰਹਿਮਤਾਂ ਬਖਸ਼ ਦਿੰਦੇ ਹਨ।
ਕੰਬਰ ਏਕ ਤਰੇ ਤਨ ਸਾਧਨ ਭੂਰੇ ਵਾਰੂ ਕਰੇ ਉਚਾਰ।
ਜਿਸ ਤਰ੍ਹਾਂ ਇੱਕ ਕੰਬਲ ਜਿਹੜਾ ਹੈ ਨਾ ਭਾਈ ਸਚਨ ਸੱਚ ਆਪਣੇ ਉੱਤੇ ਹਮੇਸ਼ਾ ਲੈ ਕਰਕੇ ਰੱਖਦਾ ਹੈ, ਜਿਸ ਨੂੰ ਭੂਰਾ ਵੀ ਕਹਿ ਦਿੰਦੇ ਹਨ।
ਦੀਵੇ ਸਦਾ ਦੇਖ ਕੀ ਸੇਵਾ ਲਿਆਵਨ ਸਮਦਾ ਆਦ ਜੇਕਾਰ।
ਤੇ ਸੇਵਾ ਕਰਦਾ, ਸੇਵਾ ਕੀ ਕਰਦਾ, ਦੇਗ ਦੀ, ਲੰਗਰਾਂ ਦੀ ਸੇਵਾ ਕਰਦਾ ਤੇ ਹੋਰ ਲੱਕੜਾਂ ਲਿਆਣ ਕਰਕੇ ਗੁਰਮੁਖ ਪਿਆਰਿਓ ਇੱਥੇ ਲੰਗਰਾਂ ਦੇ ਵਾਸਤੇ ਸੁੱਟਦਾ ਹੈ, ਲੰਗਰਾਂ ਦੇ ਵਿੱਚ ਲੰਗਰ ਪੱਕਦੇ ਹਨ ਤੇ ਜਦੋਂ ਇਹ ਕੰਮ ਕਰ ਲੈਂਦਾ ਤੇ ਹੋਰ ਵੀ ਜਿਹੜੀ ਫਿਰ ਕੋਈ ਸੇਵਾ ਲੱਭਦੀ ਹੈ ਨਾ, ਉਹ ਸੇਵਾ ਦੇ ਵਿੱਚ ਵੀ ਲੱਗ ਜਾਂਦਾ ਹੈ।
ਤੂੰ ਬਣ ਦੇਖਾ ਨਿਤਾ ਪ੍ਰਤ ਗਮਨਤ ਇੱਕ ਦਿਨ ਗਯੂ ਬੰਦ ਵੀ ਭਾਰ।
ਤੇ ਗੁਰਮੁਖੋ ਇਸੇ ਪ੍ਰਕਾਰ ਹੀ ਨਿਤਾ ਪ੍ਰਤੀ ਦੇ ਅਨੁਸਾਰ ਹੀ ਜਿਸ ਤਰੀਕੇ ਦੇ ਨਾਲ ਜਿਹੜੀ ਸੇਵਾ ਕਰਦਾ ਤੇ ਇੱਕ ਦਿਨ ਨਿਤਾ ਪ੍ਰਤੀ ਦੇ ਅਨੁਸਾਰ ਭਾਈ ਜਿਸ ਤਰੀਕੇ ਦੇ ਨਾਲ ਸੱਚਮ ਸੱਚ ਜੀ ਹੁਣ ਜੰਗਲ ਦੇ ਵਿੱਚ ਲੱਕੜਾਂ ਵੈਣ ਵਾਸਤੇ ਜਦੋਂ ਪਹੁੰਚੇ ਹਨ
ਉਹ ਨਿਰਪ ਕੀ ਤਾਰਾ ਇਸ ਪਿਕ ਕਰ ਆਈ ਦੌਰ ਮਹਾ ਬਿਕਰਾਰ
ਤੇ ਜਿਸ ਇਸ ਰਾਣੀ ਨੂੰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੋਏ ਸੀਗੇ ਇਹ ਜਿਹੜੀ ਰਾਣੀ ਜੀ ਜਿਸ ਤਰੀਕੇ ਦੇ ਨਾਲ ਘੁੰਡ ਕੱਢ ਕੇ ਆਈ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਕਿ ਇਹ ਕਮਲੀ ਕੀ ਲੈਣ ਆਈ ਹੈ ਜੇ ਦਰਸ਼ਨ ਨਹੀਂ ਕਰਨੇ ਕਮਲੀ ਹੋ ਗਈ ਸੀ ਜਦੋਂ ਭਾਈ ਗੁਰਮੁਖ ਪਿਆਰਿਓ ਸੱਚਨ ਸਾਚੇ ਜੰਗਲ ਦੇ ਵਿੱਚ ਲੱਕੜਾਂ ਲੈਣ ਵਾਸਤੇ ਗਿਆ ਤਾਂ ਉਸ ਵੇਲੇ ਇਸ ਰਾਣੀ ਦਾ ਜੋ ਕਿ ਕਮਲੀ ਹੋਈ ਹੈ ਜਿਸਦੇ ਸਰੀਰ ਦੇ ਵਸਤਰ ਪਾਟੇ ਹੋਏ ਹਨ ਸਿਰ ਦੇ ਉੱਤੇ ਜਿਹੜੇ ਕੇਸ ਹਨ ਖਿਲਰੇ ਹੋਏ ਨੇ ਬੜਾ ਭਿਆਨਕ ਜਿਹੜਾ ਜਿਸ ਨੇ ਰੂਪ ਧਾਰਨ ਕੀਤਾ ਹੈ
ਸਿਰ ਪਰ ਬਾਰ ਖਿੰਡੇ ਚੌਂ ਦਿਸ ਮੈਂ ਨਗਨ ਅੰਗ ਸਗਰੀ ਜਿਸ ਕੀਰਾ
ਜਿਸਦੇ ਸਿਰ ਦੇ ਵਾਲ ਖਿੰਡੇ ਹੋਏ ਹਨ ਤੇ ਸਰੀਰ ਦੇ ਉੱਤੋਂ ਗੁਰਮੁਖੋ ਵਸਤਰ ਪਾਟੇ ਹੋਏ ਨੇ ਤੇ ਦੌੜ ਕਰਕੇ ਜਿਸ ਸਮੇਂ ਭਾਈ ਸੱਚਮ ਸੱਚ ਵੱਲ ਪਹੁੰਚੀ ਹੈ
ਵੈਦਾਇਕ ਬਨ ਮੈਂ ਨਿਤ ਵਿਚਰਤ ਵਿਚਰਾ ਹੈ ਸੱਚਨ ਸੱਚ ਗਹਿਓ ਤਿਨ ਹੀਰਾ
ਜਿਹੜਾ ਭੈਦਾਇਕ ਸਰੂਪ ਬਣਾ ਕਰਕੇ ਇਸ ਜੰਗਲ ਦੇ ਵਿੱਚ ਫਿਰਦੀ ਹੈ ਨਾ ਤੇ ਜਿਸ ਵੇਲੇ ਗੁਰਮੁਖੋ ਭਾਈ ਸੱਚਨ ਸੱਚ ਨੂੰ ਇਸ ਨੇ ਦੇਖਿਆ ਤੇ ਆਣ ਕਰਕੇ ਫੜਨਾ ਕੀਤਾ ਹੈ
ਗਰ ਲਵਟੀ ਮੁਖ ਦੰਤਨ ਕਾਟਤ ਕਰੇ ਨਖਨ ਕੇ ਘਾਵ ਕਨੇਰਾ
ਤੇ ਉਸ ਵੇਲੇ ਭਾਈ ਸੱਚਨ ਸੱਚ ਦੇ ਗਲੇ ਨੂੰ ਆਣ ਕਰਕੇ ਚਿੰਬੜ ਗਈ ਜਦੋਂ ਗਲੇ ਨੂੰ ਚਿੰਬੜੀ ਤੇ ਆਣ ਕਰਕੇ ਦੰਦੀ ਵੱਢੀ ਹੈ ਗਲ ਦੇ ਉੱਤੇ ਤੇ ਉਸ ਸਮੇਂ ਨਾਲ ਹੀ ਨੋਹਾਂ ਦੇ ਨਾਲ ਬਹੁਤਾ ਜ਼ਿਆਦਾ ਸਰੀਰ ਜਿਹੜਾ ਉੱਥੇ ਜ਼ਖਮ ਕਰ ਦਿੱਤੇ ਹਨ
ਉੱਠ ਚਾਹੇ ਉਬਲ ਕਰਿਓ ਆਪ ਨੂੰ ਤਉ ਨਾ ਛੋਟਿਓ ਤਰਾਸ ਵਡੇਰਾ
ਭਾਈ ਸੱਚਨ ਸੱਚ ਜੀ ਇਸ ਦੇ ਪਾਸੋਂ ਛੁੱਟਣਾ ਚਾਹੁੰਦੇ ਨੇ ਬਲ ਦੇ ਆਪਣੇ ਕਰਕੇ ਪਰ ਇਹ ਛੱਡ ਨਹੀਂ ਰਹੀ ਤੇ ਇਸ ਤਰੀਕੇ ਦੇ ਨਾਲ ਬਹੁਤਾ ਜ਼ਿਆਦਾ ਡਰ ਧਾਰਨ ਕੀਤਾ
ਘਾਇਲ ਭਇਓ ਰੁਦਰ ਬਲ ਸ੍ਰਵਿਓ ਕਰੈ ਜਤਨ ਛੁੱਟਣ ਤਿਸ ਪਾਸ
ਤੇ ਉਸ ਵੇਲੇ ਗੁਰਮੁਖੋ ਭਾਈ ਸੱਚਨ ਸੱਚ ਦੇ ਸਰੀਰ ਦੇ ਉੱਤੇ ਦੰਦਾਂ ਦੇ ਤੇ ਨੋਹਾਂ ਦੇ ਨਾਲ ਜ਼ਖਮ ਹੋ ਗਏ ਤੇ ਬਹੁਤ ਜ਼ਿਆਦਾ ਗੁਰਮੁਖੋ ਜਿਹੜਾ ਖੂਨ ਹੈ ਨਾ ਸਰੀਰ ਦੇ ਉੱਤੋਂ ਵਗ ਰਿਹਾ ਛੁੱਟਣਾ ਚਾਹੁੰਦੇ ਨੇ ਯਤਨ ਕਰ ਰਹੇ ਨੇ ਛੁੱਟਣ ਦਾ ਪਰ ਛੁੱਟਿਆ ਨਹੀਂ ਜਾ ਰਿਹਾ
ਨੀਟ ਨੀਟ ਤਿਸ ਦੂਰ ਕਰਿਓ ਜਬ ਆਪਣਾ ਜ਼ੋਰ ਮਿਸਾਲ ਪ੍ਰਕਾਸ਼
ਫੇਰ ਭਾਈ ਸੱਚਨ ਸੱਚ ਨੇ ਆਪਣਾ ਜ਼ੋਰ ਲਾਇਆ ਤੇ ਹੌਲੀ ਹੌਲੀ ਇਸ ਨੂੰ ਆਪਣੇ ਤੋਂ ਦੂਰ ਕੀਤਾ
ਨੀਟ ਨੀਟ ਤਿਸ ਦੂਰ ਕਰਿਓ ਜਬ ਆਪਣਾ ਜ਼ੋਰ ਮਿਸਾਲ ਪ੍ਰਕਾਸ਼
ਤੇ ਉਸ ਵੇਲੇ ਆਪਣਾ ਜ਼ੋਰ ਲਾਇਆ ਭਾਈ ਸੱਚਨ ਸੱਚ ਨੇ ਹੌਲੀ ਹੌਲੀ ਫਿਰ ਇਸ ਨੂੰ ਆਪਣੇ ਤੋਂ ਦੂਰ ਕੀਤਾ
ਬੜ ਨਕਰੀ ਕਰ ਮੈਂ ਜਬ ਧਾਰੀ ਇੱਕ ਦੋ ਹੱਥੀ ਪਾਏ ਬੜ ਤਰਾਸ
ਹੌਲੀ ਹੌਲੀ ਇਸ ਨੂੰ ਦੂਰ ਕਰਦਿਆਂ ਭਾਈ ਸੱਚਨ ਸੱਚ ਨੇ ਇੱਕ ਜਿਹੀ ਲੱਕੜ ਸੀ ਨਾ ਆਪਣੇ ਛੋਟੀ ਹੱਥ ਦੇ ਵਿੱਚ ਫੜ ਲਈ ਤੇ ਉਸ ਵੇਲੇ ਇਸ ਨੂੰ ਡਰ ਦੇਣ ਵਾਸਤੇ ਫਿਰ ਭਾਈ ਸੱਚਨ ਸੱਚ ਨੇ ਦੋ ਤਿੰਨ ਲੱਕੜਾਂ ਜਿਹੜੀਆਂ ਇਹਦੇ ਮਾਰੀਆਂ ਹਨ
ਤਲ ਤਜ ਕਰ ਕਾਨਨ ਦਿਸ ਗਮਨੀ ਮਹਿਦ ਬਾਬਰੀ ਸੁਧ ਬੁੱਧ ਨਾਸ
ਤੇ ਉਸ ਵੇਲੇ ਭਾਈ ਸੱਚਨ ਸੱਚ ਨੂੰ ਜਦੋਂ ਡੰਡੇ ਦੇ ਨਾਲ ਡਰਾਇਆ ਦੋ ਤਿੰਨ ਡੰਡੇ ਮਾਰੇ ਫਿਰ ਭਾਈ ਸੱਚਨ ਸੱਚ ਨੂੰ ਛੱਡ ਕਰਕੇ ਫਿਰ ਵਾਪਸ ਜੰਗਲ ਵਿੱਚ ਦੌੜ ਗਈ ਹੈ ਜਿਸ ਦੀ ਸੁਧ ਬੁੱਧ ਜਿਹੜੀ ਸਾਰੀ ਨਾਸ਼ ਹੋਈ ਹੈ ਜਿਸ ਨੂੰ ਕੁਛ ਵੀ ਪਤਾ ਨਹੀਂ ਹੈ
ਈਂਦਣ ਕੁਛ ਕੁਛ ਕੇਲਿਓ ਤਰਾਸਤ ਤੋਰਨ ਬੰਦ ਹਟਿਓ ਪੁਰ ਓਰ
ਤੇ ਭਾਈ ਸੱਚਨ ਸੱਚ ਨੇ ਥੋੜੀਆਂ ਜਿਹੀਆਂ ਲੱਕੜਾਂ ਜਿਹੜੀਆਂ ਸਨ ਇਕੱਠੀਆਂ ਕੀਤੀਆਂ ਹੋਈਆਂ ਸਨ ਅਜੇ ਬਹੁਤੀਆਂ ਲੱਕੜਾਂ ਨਹੀਂ ਸਨ ਇਕੱਠੀਆਂ ਕੀਤੀਆਂ ਥੋੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਸਨ ਫਿਰ ਉਹਨਾਂ ਲੱਕੜਾਂ ਨੂੰ ਹੀ ਚੁੱਕ ਕਰਕੇ ਉਹਨਾਂ ਦਾ ਭਾਰ ਬੰਨ ਕੇ ਥੋੜੀਆਂ ਜਿਹੀਆਂ ਦਾ ਹੀ ਵਾਪਸ ਨਗਰ ਨੂੰ ਆਉਣ ਲੱਗੇ ਨੇ ਕਿ ਹਿਰਦੇ ਵਿੱਚ ਬਹੁਤਾ ਜ਼ਿਆਦਾ ਡਰ ਧਾਰਨ ਕੀਤਾ ਹੈ
ਅੱਗੇ ਚਲਤ ਪਿਗਤ ਬਹੁ ਪਾਛੇ ਤਰਾਸ ਭਰਿਓ ਉਰ ਦੇਖੇ ਘੋਰ
ਤੇ ਅੱਗੇ ਅੱਗੇ ਤੁਰੇ ਜਾ ਰਹੇ ਨੇ ਛੇਤੀ ਦੇ ਨਾਲ ਤੇ ਪਿੱਛੇ ਵੇਖੀ ਜਾ ਰਹੇ ਨੇ ਭਾਈ ਸੱਚਨ ਸੱਚ ਜੀ ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਬਹੁਤਾ ਜ਼ਿਆਦਾ ਡਰ ਪੈਦਾ ਹੋਇਆ ਹੈ
ਗੋਇੰਦ ਵਾਲ ਪੂੰਚੋ ਆਏ ਸੂ ਰੁਦਰ ਸਰਬ ਤੋਂ ਆਰ ਲੱਕੜੀ ਥੋਰ
ਤੇ ਜਿਸ ਵੇਲੇ ਗੋਇੰਦਵਾਲ ਨਗਰ ਵਿਖੇ ਭਾਈ ਸਾਹਿਬ ਪਹੁੰਚੇ ਗੁਰਮੁਖ ਪਿਆਰੇ ਉਸ ਵੇਲੇ ਸੰਗਤ ਨੇ ਗੁਰਸਿੱਖਾਂ ਨੇ ਵੇਖਿਆ ਸਰੀਰ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ ਤੇ ਲੱਕੜਾਂ ਵੀ ਬਹੁਤ ਥੋੜੀਆਂ ਲਿਆਂਦੀਆਂ ਹਨ
ਅਬ ਲੋਕਤ ਸਭ ਲੋਕਨ ਬੁੱਝੋ ਕਾਂ ਪਇਓ ਤੁਝਕੋ ਕਿਸ ਠੌਰ
ਤੇ ਉਸ ਵੇਲੇ ਵੇਖ ਕਰਕੇ ਸੰਗਤ ਨੇ ਭਾਈ ਸੱਚਨ ਸੱਚ ਨੂੰ ਪੁੱਛਿਆ ਕਿ ਤੂੰ ਕਿੱਥੇ ਗਿਆ ਸੀ ਤੇ ਤੇਰੇ ਨਾਲ ਕੀ ਹੋਇਆ ਹੈ
ਸਤਿਗੁਰ ਨਿਜ ਨਿਕਟ ਹਕਾਰਿਓ ਪੁੱਛਤ ਪਏ ਕਹਾਂ ਯਕੀਨ
ਤੇ ਉਸ ਵੇਲੇ ਫਿਰ ਗੁਰਸਿੱਖਾਂ ਨੇ ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ ਨਾ ਤੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਉਸ ਵੇਲੇ ਭਾਈ ਸੱਚਨ ਸੱਚ ਜੀ ਨੂੰ ਆਪਣੇ ਪਾਸ ਬੁਲਾਇਆ ਫਿਰ ਗੁਰੂ ਸਾਹਿਬ ਨੇ ਪੁੱਛਿਆ ਭਾਈ ਸਿੱਖਾ ਦੱਸ ਕੀ ਹੋਇਆ ਹੈ
ਤਿੰਨ ਤਬ ਘਾਵ ਕਰੇ ਤੁਝ ਮਾਰਿਓ ਰੁਦਰ ਸਰਾਬ ਤੇ ਉਰ ਭੈ ਕੀਨ
ਤੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਦੱਸ ਤੇਰੇ ਸਰੀਰ ਦੇ ਉੱਤੇ ਕਿੰਨੇ ਜ਼ਖਮ ਕੀਤੇ ਹਨ ਜਿਸ ਸਰੀਰ ਦੇ ਉੱਤੇ ਇੰਨੇ ਜ਼ਖਮ ਹੋਏ ਨੇ, ਖੂਨ ਵਗ ਰਿਹਾ, ਤੇ ਕਿਸ ਨੇ ਤੈਨੂੰ ਇਹਨਾਂ ਪੈ ਦਿੱਤਾ ਹੈ?
ਕੌਣ ਲਰਿਓ ਕਿਨ ਵਿਘਨ ਪਸਾਰਿਓ, ਅਰ ਲੱਕੜੀ ਥੋਰੀ ਬਨ ਲੀਨ।
ਤੇ ਕਿਹੜਾ ਤੇਰੇ ਨਾਲ ਲੜਿਆ ਹੈ, ਕਿਸ ਨੇ ਤੇਰੇ ਕੰਮ ਦੇ ਵਿਚ ਕੋਈ ਵਿਘਨ ਕੀਤਾ ਜਿਸ ਕਾਰਨ ਕਰਕੇ ਤੂੰ ਥੋੜੀਆਂ ਲੱਕੜਾਂ ਜਿਹੜੀਆਂ ਲੈ ਕਰਕੇ ਇੱਥੇ ਆਇਆ ਹੈ?
ਬਾਹਰ ਬਿਰਮ ਲੱਗੀ ਤੁਝ ਦੀਰਘ, ਨਿਜ ਬਰਤਾਂਤ ਕਹੁ ਲੈ ਸਭ ਚੀਨ।
ਤੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਹੜੀ ਬਾਹਰ ਤੈਨੂੰ ਦੇਰੀ ਲੱਗੀ ਹੈ, ਤੇਰੇ ਉੱਤੇ ਇੰਨੇ ਵੱਡੇ ਵਾਰ ਹੋਏ ਨੇ, ਤੇਰੇ ਸਰੀਰ ਚੋਂ ਖੂਨ ਨਿਕਲ ਰਿਹਾ ਹੈ, ਸਾਰਾ ਜਿਹੜਾ ਹਾਲ ਹੈ ਸਾਨੂੰ ਚੰਗੇ ਤਰੀਕੇ ਦੇ ਨਾਲ ਚੀਨ ਦੱਸਣਾ ਕਰ, ਸਾਨੂੰ ਜਨਾਉਣਾ ਕਰ।
ਆਗੈ ਸਤਿਗੁਰ ਹੱਥ ਜੂਰ ਕਰ, ਉਚਰਿਓ ਬਨ ਮੈਂ ਇੱਕ ਬਲਾਏ।
ਉਸ ਵੇਲੇ ਭਾਈ ਸੱਚਨ ਸੱਚ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਗੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੰਗਲ ਦੇ ਵਿਚ ਮੈਂ ਜਿਸ ਤਰ੍ਹਾਂ ਲੱਕੜਾਂ ਲੈਣ ਵਾਸਤੇ ਗਿਆ, ਉੱਥੇ ਬੜੀ ਵੱਡੀ ਇੱਕ ਬਲਾ ਵੇਖੀ ਹੈ।
ਬਾਰ ਖੰਡੇ ਸਿਰ ਨਗਨ ਅੰਗ ਤੇ ਮੋਹੇ ਬਲੂਕ ਤੂਰਨ ਆਏ।
ਗੁਰੂ ਪਾਤਸ਼ਾਹ ਜੀ ਜਿਸ ਦੇ ਸਿਰ ਦੇ ਜਿਹੜੇ ਵਾਲ ਜਿਹੜੇ ਕੇਸ ਹਨ ਖਿੰਡੇ ਹੋਏ ਨੇ, ਤੇ ਸਰੀਰ ਦੇ ਵਸਤਰ ਪਾਟੇ ਹੋਏ ਹਨ। ਮਾਲਕ ਜਦੋਂ ਉਸ ਨੇ ਮੈਨੂੰ ਵੇਖਣਾ ਕੀਤਾ ਸੀ,
ਗਰ ਲਾਵਟੀ ਨਖ ਦੰਤ ਹੱਤੀ ਬਹੁ ਨੀਠ ਨੀਠ ਮੈਂ ਆਪ ਛੁਟਾਏ।
ਮਾਲਕ ਅਚਾਨਕ ਦੌੜਦੀ ਹੋਈ ਮੈਨੂੰ ਵੇਖ ਕਰਕੇ ਮੇਰੇ ਗਲੇ ਨੂੰ ਆਣ ਕਰਕੇ ਪੈ ਗਈ। ਮੇਰੇ ਗਲੇ ਦੇ ਉੱਤੇ ਇਸ ਨੇ ਦੰਦਾਂ ਦੇ ਨਾਲ ਜ਼ਖਮ ਕੀਤੇ, ਨੌ ਮਾਰੇ ਹਨ। ਇਸ ਪ੍ਰਕਾਰ ਫਿਰ ਮੈਂ ਹੌਲੀ ਹੌਲੀ ਇਸ ਨੂੰ ਆਪਣੇ ਤੋਂ ਦੂਰ ਕੀਤਾ ਹੈ।
ਜਿਸ ਜਿਸ ਮੇਰੂ ਬਣੇ ਨਾ ਜਾਨੋ, ਪਕੜੇ ਧਾਈ ਪ੍ਰਾਣ ਬਿਨਸਾਏ।
ਤੇ ਗੁਰੂ ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਉਸ ਦਿਸ਼ਾ ਵੱਲ ਮੇਰਾ ਜਾਣਾ ਨਹੀਂ ਬਣਦਾ, ਕਿਉਂਕਿ ਜੇ ਮੈਂ ਚਲੇ ਗਿਆ ਤੇ ਅਚਾਨਕ ਮੈਨੂੰ ਫੜ ਕਰਕੇ ਨਾ ਹੋਵੇ ਕਿ ਮੇਰੇ ਪ੍ਰਾਣ ਹੀ ਨਾਸ ਕਰ ਦੇਣਾ ਕਰੇ।
ਦਮਦਾ ਲੀਨ ਦਈ ਨੇ ਤਿਸਨੇ, ਦੇਖਤ ਤ੍ਰਾਸ ਰਿਤੈ ਉਪਜਾਏ।
ਗੁਰੂ ਪਾਤਸ਼ਾਹ ਮਹਾਰਾਜ ਜੀ ਉਹਦੇ ਬਰਾਬਰ ਸੀ, ਭਾਵ ਉਸ ਨੂੰ ਕੋਈ ਸੁੱਧ ਨਹੀਂ ਖਬਰ ਨਹੀਂ ਹੈ, ਇਸ ਕਰਕੇ ਜਿਸ ਨੂੰ ਵੇਖ ਕਰਕੇ ਭਾਵ ਜਿਹੜਾ ਕਿ ਬਹੁਤਾ ਜਿਆਦਾ ਡਰ ਪ੍ਰਾਪਤ ਹੁੰਦਾ ਹੈ।
ਪਰਾਰਬਧ ਤੇ ਛੂਟਨ ਹੋਇਓ, ਨਾਹੀਂ ਤਾਂ ਮਾਰ ਦੇ ਤਿਸ ਥਾਂ।
ਗੁਰੂ ਪਾਤਸ਼ਾਹ ਜੀ ਪਰਾਲਬਧ ਦੇ ਅਨੁਸਾਰ, ਕੋਈ ਪਿਛਲੇ ਕਰਮ ਚੰਗੇ ਨੇ ਵੱਡੇ ਹਨ, ਪਰਾਲਬਧ ਦੇ ਅਨੁਸਾਰ ਮੈਂ ਉਸ ਤੋਂ ਛੁੱਟ ਗਿਆ, ਨਹੀਂ ਤੇ ਮੇਰੇ ਤਾਂ ਉੱਥੇ ਹੀ ਪ੍ਰਾਣ ਨਾਸ ਕਰ ਦੇਣੇ ਸੀ, ਉਸ ਨੇ ਮੈਨੂੰ ਉੱਥੇ ਮਾਰ ਦੇਣਾ ਸੀ।
ਰਹਿਓ ਪੁਕਾਰ ਨਮਾਨ ਬਨੇਰੀ, ਆਣ ਛੁਟਾਵੇ ਜੋ ਬਲ ਲਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਮੈਂ ਬੜਿਆਂ ਨੂੰ ਪੁਕਾਰਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਕੋਈ ਉੱਥੇ ਮਨੁੱਖ ਨਹੀਂ ਹੈ ਜਿਹੜਾ ਮੈਨੂੰ ਆਣ ਕਰਕੇ ਆਪਣਾ ਬਨ ਲਾ ਕਰਕੇ ਛੁਡਾ ਦਿੰਦਾ, ਭਾਵ ਉਸ ਤੋਂ ਬਚਾ ਦੇਣਾ ਕਰਦਾ।
ਅਬਰ ਦਿਸ਼ਾ ਈਂਧਣ ਹਿਤ ਲੈਬੀ, ਮੈਂ ਗਮਨੂ ਗੁ ਭਾਏ ਸੇ ਭਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਮਰਜ਼ੀ ਹੋ ਜਾਵੇ, ਜੋ ਹੁੰਦਾ ਹੋ ਜਾਵੇ, ਮੈਂ ਹੁਣ ਇਸ ਦਿਸ਼ਾ ਵੱਲ ਜੋ ਕਿ ਜੋ ਲੱਕੜਾਂ ਲੈਣ ਵਾਸਤੇ ਨਹੀਂ ਜਾਣਾ, ਮਾਲਕ ਮੈਂ ਹੁਣ ਹੋਰ ਦਿਸ਼ਾ ਤੋਂ ਲੱਕੜਾਂ ਜਿਹੜੀਆਂ ਕੱਟੀਆਂ ਕਰਕੇ ਲੈ ਆਇਆ ਕਰਾਂਗਾ।
ਪਰ ਸ੍ਰੀ ਗੁਰੂ ਅਮਰਦਾਸ ਕਹੇ, ਮਤ ਪੈ ਕਰੋ ਸੋ ਨਹੀਂ ਬੁਲਾਏ।
ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਸ ਪ੍ਰਕਾਰ ਸੁਣਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਿਉਂ ਆਪਣੇ ਮਨ ਦੇ ਵਿੱਚ ਡਰ ਧਾਰਨ ਕਰਦਾ ਹੈ? ਕਹਿੰਦੇ ਕੋਈ ਬਲਾ ਨਹੀਂ ਹੈ, ਭਾਵ ਜਿਸ ਤਰ੍ਹਾਂ ਇਸ ਨੂੰ ਬਲਾ ਨਾ ਜਾਣਨਾ ਕਰੋ।
ਉਪ ਹਰੀਪੁਰ ਤਿਸ ਕੀ ਦਾਰਾ, ਭਈ ਬਾਵਰੀ ਸੁਧ ਨਹਿ ਕਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹਰੀਪੁਰ ਨਗਰ ਦਾ ਜਿਹੜਾ ਰਾਜਾ ਹੈ ਨਾ, ਜੋ ਇੱਥੇ ਆਇਆ ਸੀ, ਉਹਦੀ ਰਾਣੀ ਹੈ, ਇਸ ਕਰਕੇ ਜਿਸ ਦੀ ਸੁੱਧ ਬੁੱਧ ਜਿਹੜੀ ਸਾਰੀ ਵਿਸਰ ਗਈ ਹੈ।
ਜਾਹੋ ਪੋਰ ਲਿਓ ਕੌਂਸ ਹਮਾਰੀ, ਜਬ ਆਵੇ ਤੇਰੀ ਦਸ਼ਤਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹੁਣ ਜਦੋਂ ਤੂੰ ਸਵੇਰੇ ਜਾਵੇਂਗਾ ਨਾ, ਆਹ ਸਾਡੀ ਖੜਾਮ ਲੈ ਜਾ। ਜਦੋਂ ਤੂੰ ਸਵੇਰੇ ਜਾਵੇਂਗਾ ਖੜਾਂ ਸਾਡੀ ਲੈ ਜਾ, ਤੇ ਜਦੋਂ ਤੇਰੀ ਦਿਸ਼ਾ ਵੱਲ ਦੌੜ ਕਰਕੇ ਆਉਣਾ ਕਰੇਗੇ।
ਅਤੋ ਸੀਸ ਮੈਂ ਹੋਏ ਸੋ ਰਾਜੇ, ਆਪਣੇ ਸੰਗ ਤਾਹੀਂ ਲੈ ਆਏ।
ਜਦੋਂ ਤੇਰੇ ਪਾਸ ਆਣ ਕਰਕੇ ਆਣ ਕੇ ਵਾਰ ਕਰੇਗੀ, ਉਸੇ ਵੇਲੇ ਖੜਾਂ ਦਾ ਜਿਹੜਾ ਵਾਰ ਉਹਦੇ ਸੀਸ ਦੇ ਉੱਤੇ ਲਾ ਦੇਵੀ, ਇਸੇ ਪ੍ਰਕਾਰ ਜਦੋਂ ਉਹਨੂੰ ਸੁੱਧ ਆ ਜਾਵੇਗੀ, ਫਿਰ ਉਸ ਨੂੰ ਆਪਣੇ ਨਾਲ ਲੈ ਕਰਕੇ ਸਾਡੇ ਪਾਸ ਆਉਣਾ ਹੈ।
ਸੁਣ ਸਭ ਸੰਗਤ ਬਿਸਮੈ ਹੋਵੇ ਕਰ, ਸੱਚਨ ਸੱਚ ਸਾਥ ਬਚ ਗਾਏ।
ਗੁਰਮੁਖ ਉਸ ਵੇਲੇ ਸੁਣ ਕਰਕੇ ਸਾਰੀ ਸੰਗਤ ਬੜੀ ਹੈਰਾਨ ਹੋਈ, ਤੇ ਭਾਈ ਸੱਚਨ ਸੱਚ ਦੇ ਤਾਂ ਫਿਰ ਸਾਰਿਆਂ ਨੇ ਇਸ ਪ੍ਰਕਾਰ ਬਚਨ ਕੀਤੇ ਹਨ।
ਨਿਆਵ ਡਰੂ ਜਾਓ ਤਿਸ ਹੀ ਦਿਸ, ਨਿਸਬਤਾਏ ਕਰ ਗਾ ਤਿਸ ਥਾਂ।
ਉਸ ਵੇਲੇ ਕਹਿਣ ਲੱਗੇ, ਭਾਈ ਤੂੰ ਕਿਉਂ ਹੁਣ ਡਰਦਾ, ਸਤਿਗੁਰਾਂ ਨੇ ਤੈਨੂੰ ਖੜਾਉਂ ਦਿੱਤੀ ਹੈ, ਤੂੰ ਉਸੇ ਜਗ੍ਹਾ ਦੇ ਉੱਤੇ ਸਵੇਰੇ ਜਾਣਾ ਕਰ।
ਦੇਖ ਦੂਰ ਤੇ ਕੂਕ ਪੁਕਾਰਤ, ਪੈਦਾਇਕ ਜੋ ਦਿਖੀ ਨਾ ਜਾਏ।
ਤੇ ਜਦੋਂ ਦੇਖਿਆ ਗੁਰਮੁਖੋ, ਜਦੋਂ ਅਗਲੇ ਦਿਨ ਭਾਈ ਸੱਚਨ ਸੱਚ ਜੀ ਉੱਥੇ ਪਹੁੰਚੇ,
ਦੂਰੋਂ ਫਿਰ ਇਸ ਨੇ ਦੇਖਿਆ ਤੇ ਉੱਚੀ ਉੱਚੀ ਚੀਕਾਂ ਮਾਰੀਆਂ ਨੇ। ਚੀਕਾਂ ਮਾਰਦੀ ਹੋਏ ਜਿਸ ਸਮੇਂ ਭਾਈ ਸੱਚਨ ਸੱਤ ਜੀ ਵੱਲ ਆਈ ਹੈ, ਬੜਾ ਜਿਸ ਨੇ ਭਿਆਨਕ ਰੂਪ ਧਾਰਨ ਕੀਤਾ ਹੈ।
ਉੱਚੀ ਪੁਜੈ ਉਲਾਰਤ ਦੌਰੇ ਤਦ ਸ਼ਰਨ ਨਿਕਟ ਗਈ ਤਿਸ ਆਏ,
ਤੇ ਉੱਚੀ ਉੱਚੀ ਬਾਹਾਂ ਨੂੰ ਖਿਲਾਰਦੀ ਹੋਈ, ਆਵਾਜ਼ਾਂ ਮਾਰਦੀ ਹੋਈ, ਦੌੜਦੀ ਹੋਈ ਜਿਸ ਸਮੇਂ ਭਾਈ ਸੱਚਨ ਸੱਚ ਦੇ ਕੋਲ ਪਹੁੰਚੀ ਹੈ।
ਕਰ ਮਾਰਨ ਕੋ ਜਮ ਉਸਾਰੇ ਕੌ ਸਹਤੀ ਤਿਸ ਸੀਸ ਮਝਾਰ,
ਤੇ ਜਿਸ ਵੇਲੇ ਆਣ ਕਰਕੇ ਭਾਈ ਸੱਚਨ ਸੱਚ ਦੇ ਗੱਲ ਨੂੰ ਪੈਣ ਲੱਗੀ ਤੇ ਉਸ ਵੇਲੇ ਭਾਈ ਸੱਚਨ ਸੱਚ ਨੇ ਗੁਰਮੁਖੋ ਇਹਦੇ ਸਿਰ ਨੂੰ ਜਿਹੜੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਖੜਾਮ ਦਿੱਤੀ ਸੀ ਉਹ ਲਾ ਦਿੱਤੀ ਹੈ।
ਗੁਰਬਾਣੀ ਸ਼ੂਬਤ ਸੁਧ ਹੋਏ ਬੈਠ ਗਈ ਤਨ ਪਈ ਸੰਭਾਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੜਾਮ ਛੂੰਦਿਆ ਸੋਰ ਸਿਰ ਹੀ, ਗੁਰਮੁਖੋ ਜਦੋਂ ਛੂੰਦੇ ਜਦੋਂ ਜਿਹੜੀ ਖੜਾਮ ਹੈ ਸਿਰ ਨੂੰ ਲੱਗੀ ਛੂੰਦਿਆਂ ਨਾਲ ਹੀ ਉਸੇ ਵੇਲੇ ਹੀ ਇਸ ਨੂੰ ਸੁੱਧ ਹੋ ਗਈ, ਖਬਰ ਹੋ ਗਈ ਕਿ ਮੈਂ ਕੌਣ ਹਾਂ।
ਲਗਨ ਅੰਗ ਜਾਣੇ ਨਿਜ ਸੁਖਚੀ ਅਤ ਲੱਜਾ ਕੋ ਚਿਤ ਮੈਂ ਧਾਰ,
ਜਦੋਂ ਸੁੱਧ ਹੋਈ ਤੇ ਫਿਰ ਕੀ ਵੇਖਿਆ ਕਿ ਮੇਰੇ ਸਰੀਰ ਦੇ ਉੱਤੇ ਕੋਈ ਵਸਤਰ ਨਹੀਂ, ਸਾਰੇ ਵਸਤਰ ਪਾਟੇ ਹੋਏ ਹਨ। ਫਿਰ ਬਹੁਤ ਜ਼ਿਆਦਾ ਸ਼ਰਮਿੰਦਗੀ ਦੇ ਸਹਿਤ ਕੋਲ ਬੈਠ ਗਈ ਹੈ।
ਸਿਮਰਨ ਕਰੀ ਵਾਰਤਾ ਸੋ ਕਮਲੀ ਸ੍ਰੀ ਗੁਰ ਕੀਨ ਉਚਾਰ,
ਫਿਰ ਚੇਤਾ ਆਇਆ ਉਸ ਸਮੇਂ ਗੱਲ ਦਾ ਕਿ ਜਿਸ ਵੇਲੇ ਮੈਂ ਘੁੰਡ ਕੱਢ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਗਈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਕਮਲੀ ਕੀ ਲੈਣ ਆਈ ਹੈ ਜਿਸ ਕਰਕੇ ਮੇਰੀ ਸੁੱਧ ਵਿਸਰੀ ਹੈ।
ਇਹ ਗੁਰਸਿੱਖ ਮੋਹਿ ਵਸਤਰ ਦੀ ਕੁਛ ਤਨ ਸ਼ਾਦਨ ਮੈਂ ਕਰੋ ਸੁਧਾਰ,
ਉਸ ਵੇਲੇ ਭਾਈ ਸੱਚਨ ਸੱਚ ਅੱਗੇ ਇਸ ਨੇ ਬੇਨਤੀ ਕੀਤੀ, ਇਹ ਗੁਰਸਿੱਖ ਕਿਰਪਾ ਕਰ ਮੈਨੂੰ ਕੋਈ ਜਿਸ ਤਰੀਕੇ ਦੇ ਨਾਲ ਕੋਈ ਵਸਤਰ ਦੇਣਾ ਕਰ ਜਿਹਦੇ ਨਾਲ ਮੈਂ ਆਪਣਾ ਸਰੀਰ ਢੱਕ ਲੈਣਾ ਕਰਾਂ।
ਇਹ ਗੁਰ ਨਿਕਟ ਜਾਏ ਬਖਸ਼ਾਮ ਨਿਜ ਅਪਰਾਧ ਨਾ ਆਗਿਆ ਧਾਰ,
ਤੇ ਮੈਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਚਰਨਾਂ ਦੇ ਪਾਸ ਜਾਵਾਂ, ਉਹਨਾਂ ਦੇ ਪਾਸ ਜਾ ਕਰਕੇ ਜਿਹੜਾ ਮੈਂ ਉਹਨਾਂ ਦਾ ਹੁਕਮ ਨਹੀਂ ਮੰਨਿਆ ਤੇ ਮੈਂ ਆਪਣੀ ਭੁੱਲ ਨੂੰ ਬਖਸ਼ਾਉਣਾ ਕਰਾਂ।
ਮਹਾ ਕਸ਼ਟ ਮੋਹਿ ਪ੍ਰਾਪਤ ਹੋਇਓ ਅਬ ਹੋਈ ਤਨ ਕੀ ਸੰਭਾਰ,
ਤੇ ਬੜਾ ਵੱਡਾ ਕਸ਼ਟ ਮੈਂ ਉਹਨਾਂ ਦੇ ਹੁਕਮ ਨੂੰ ਨਹੀਂ ਮੰਨਿਆ ਤੇ ਬੜਾ ਵੱਡਾ ਕਸ਼ਟ ਪ੍ਰਾਪਤ ਕੀਤਾ ਤੇ ਹੁਣ ਮੈਨੂੰ ਆਪਣੇ ਆਪ ਦੀ ਸੰਭਾਲ ਹੋਈ ਹੈ।
ਦਰਸ਼ਨ ਕਰੇ ਦੋਸ਼ ਕਰਨ ਨਾਸਤੇ ਲੈ ਚੱਲ ਤੂੰ ਅਬ ਪੁਰੀ ਮਜ਼ਹਾਰ,
ਤੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੋਸ਼ ਪਾਪ ਦੂਰ ਹੋ ਜਾਂਦੇ ਹਨ, ਕਿਰਪਾ ਕਰਕੇ ਉਹਨਾਂ ਸਤਿਗੁਰਾਂ ਦੇ ਪਾਸ ਮੈਨੂੰ ਨਗਰ ਦੇ ਵਿੱਚ ਲੈ ਜਾਣਾ ਕਰੋ।
ਤੁਨ ਕੰਬਲ ਆਪਣੀ ਤਨ ਦੀਨਸ ਢਾਂਪਿਓ ਤਨ ਆਪਣੇ ਸੰਗ ਲਿਆਏ,
ਉਸ ਵੇਲੇ ਸੁਣ ਕਰਕੇ ਇਸ ਦੀਆਂ ਗੱਲਾਂ ਨੂੰ ਭਾਈ ਸੱਚਨ ਸੱਚ ਨੇ ਗੁਰਮੁਖ ਇਸ ਨੂੰ ਜਿਹੜਾ ਕੰਬਲ ਦਿੱਤਾ, ਕੰਬਲ ਦੇ ਕਰਕੇ ਇਸ ਨੇ ਆਪਣੇ ਸਰੀਰ ਨੂੰ ਢਕਿਆ ਹੈ।
ਜੋਗ ਵਡ ਭਾਗ ਖਰੀ ਤਬ ਆ ਕੇ ਸਤਿਗੁਰ ਪਿਖ ਤਿੰਨ ਬਹੁ ਬਿਗਸਾਏ,
ਜਦੋਂ ਦੋਵੇਂ ਜਾਣੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਆਣ ਕਰਕੇ ਵੱਡਿਆਂ ਭਾਗਾਂ ਵਾਲੇ ਖਲੋਤੇ ਹਨ, ਗੁਰੂ ਪਾਤਸ਼ਾਹ ਮਹਾਰਾਜ ਜੀ ਮੁਸਕਰਾਏ ਨੇ।
ਕਿਰਪਾ ਕਰੀ ਪੁਨ ਕਹਿਓ ਸੁਨੋ ਤੁਮ ਪਤ ਇਸਤਰੀ ਬਨ ਰਹੋ ਇੱਕ ਥਾਂ,
ਤੇ ਉਸ ਵੇਲੇ ਕਿਰਪਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਤੇ ਕਿਰਪਾ ਕੀਤੀ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸੁਣੋ, ਤੁਸੀਂ ਦੋਵੇਂ ਜਾਣੇ ਹੁਣ ਪਤੀ ਸਤੀ ਬਣ ਕਰਕੇ ਦੋਹੇ ਇੱਕ ਜਗ੍ਹਾ ਉੱਤੇ ਰਹਿਣਾ ਕਰੋ।
ਤੇਰੀ ਕਾਲ ਪ੍ਰਿਆਵ ਥਾਏ ਸੋ ਮੇਰੂ ਧਿਆਨ ਤਰੂ ਘਰ ਜਾਏ,
ਤੇ ਭਾਈ ਸੱਚਨ ਸੱਚ ਨੂੰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਗੁਰਸਿੱਖਾ ਤੇਰੀ ਕਾਲ ਜਿਹੜੀ ਹੈ ਤੇਰੀ ਕਮਾਈ ਉਹ ਥਾਏ ਪੈ ਗਈ ਹੈ, ਤੇਰੀ ਸੇਵਾ ਥਾਏ ਪੈ ਗਈ, ਹੁਣ ਘਰ ਵਿੱਚ ਜਾ ਕਰਕੇ ਆਪਣਾ ਜਿਹੜਾ ਪਰਮੇਸ਼ਰ ਦੇ ਨਾਲ ਧਿਆਨ ਲਗਾਉਣਾ ਕਰ, ਸਾਡੇ ਵਿੱਚ ਧਿਆਨ ਰੱਖਣਾ ਕਰ।
ਤੁਸੀਂ ਇਹ ਕੌਂਸ ਪੀ ਲਿਓ ਹਮ ਪੱਗ ਕੀ ਵਿਆਦ ਉਪਾਦ ਜੇ ਕਿਸ ਕੇ ਹੋਏ,
ਤੇ ਦੂਸਰੀ ਖੜਾਮ ਵੀ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸੱਚਨ ਸੱਚ ਨੂੰ ਦਿੱਤੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਕਹਿੰਦੇ ਦੂਸਰੀ ਵੀ ਲੈ ਜਾ, ਜਿਸ ਨੂੰ ਆਧੀ ਵਿਆਦੀ ਉਪਾਧੀ ਹੋਵੇ ਨਾ ਉਸ ਦੇ ਸਿਰ ਦੇ ਉੱਤੇ ਲਾ ਦਿਆ ਕਰੀ, ਉਹਦੇ ਰੋਗ ਦੂਰ ਹੋ ਜਾਇਆ ਕਰਨਗੇ।
ਸ਼ੁਭ ਤੋਂ ਬਿਨਸ ਸਭ ਜਾਵੇ ਤਿਸ ਤਨ ਕੇ ਦੁਖ ਰਹੇ ਨਾ ਕੋਈ,
ਇਸ ਕਰਕੇ ਜਦੋਂ ਵੀ ਇਹ ਕੋਈ ਖੜਾ ਜਿਹੜੀ ਹੈ ਜਦੋਂ ਸਿਰ ਦੇ ਉੱਤੇ ਕਿਸੇ ਦੇ ਲਾ ਦਿਆ ਕਰੇਗਾ, ਉਸ ਨੂੰ ਭੂਤ ਪ੍ਰੇਤ ਦੀ ਛਾਇਆ, ਉਹਦੇ ਸਰੀਰ ਦੇ ਰੋਗ, ਉਹਦੇ ਕਲੇਸ਼ ਸਾਰੇ ਜਿੰਨੇ ਵੀ ਦੂਰ ਹੋਇਆ ਜੋ ਦੂਰ ਹੋ ਜਾਣਗੇ, ਐਸੀਆਂ ਬਖਸ਼ਾਂ ਹੋ ਜਾਣਗੀਆਂ।
ਬਚਨ ਫੁਰੈ ਤੁਬ ਬਾਰ ਜੋ ਸ਼ਰਾਬ ਸਭ ਨਿਜ ਗ੍ਰਹਿ ਬਸੂ ਚਿੰਤੂ ਚਿਤ ਖੋਏ,
ਭਾਈ ਸੱਚਨ ਸੱਚ ਦੇ ਤਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖਾ ਜੋ ਤੂੰ ਬਚਨ ਕਰੇਗਾ ਨਾ ਉਹ ਬਚਨ ਪੂਰਾ ਹੋ ਜਾਇਆ ਕਰੇਗਾ ਤੇਰਾ, ਜਿਹੜਾ ਵੀ ਬਚਨ ਕਰੇਗਾ ਉਹ ਬਚਨ ਪੂਰਾ ਹੋ ਜਾਇਆ ਕਰੇਗਾ, ਇਸ ਕਰਕੇ ਆਪਣੇ ਘਰ ਦੇ ਵਿੱਚ ਚਲੇ ਜਾ ਤੇ ਚਿੰਤਾ ਜਿਹੜੀ ਹੈ ਮਨ ਦੀ ਸਾਰੀ ਦੂਰ ਕਰ ਲੈਣਾ ਕਰ।
ਗੁਰਮੁਖ ਪੰਥ ਪ੍ਰਕਾਸ਼ੂ ਜਿਤ ਕਿਤ ਆਜਮਤ ਸਹਿਤ ਭਯੂ ਤਬ ਸੋਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਗੁਰਮੁਖ ਪੰਥ ਜਿਹੜਾ ਗੁਰਮੁਖ ਦਾ ਰਸਤਾ ਹੈ ਨਾ,
ਕਹਿੰਦੇ ਉਸ ਰਸਤੇ ਨੂੰ ਪ੍ਰਗਟ ਕਰ, ਗੁਰਸਿੱਖੀ ਦਾ ਫੈਲਾਅ ਕਰ, ਗੁਰਸਿੱਖੀ ਦਾ ਪ੍ਰਚਾਰ ਕਰ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਤੂੰ ਅਜਮਤ ਦੇ ਸਹਿਤ, ਸ਼ਕਤੀਆਂ ਦੇ ਸਹਿਤ ਹੋ ਗਏ, ਤੇਰੇ ਬਚਨ ਫੁਰਿਆ ਕਰਨਗੇ, ਜਿਹੜਾ ਬਚਨ ਕਰੇਗਾ ਪੂਰਾ ਹੋ ਜਾਵੇਗਾ, ਬਖਸ਼ਾਂ ਹੋਣਗੀਆਂ। ਤੇ ਜੇ ਕੋਈ ਤੇਰੇ ਪਾਸ ਆਵੇ, ਜੇ ਕਿਸੇ ਨੂੰ ਸਰੀਰਕ ਰੋਗ ਹੈ, ਜੇ ਕਿਸੇ ਨੂੰ ਭੂਤ ਪ੍ਰੇਤ ਦੀ ਛਾਇਆ ਹੈ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਉਹਦੇ ਸਿਰ ਨੂੰ ਇਹ ਖੜਾ ਲਾ ਦਿਆ ਕਰੀ, ਉਹਦੇ ਰੋਗ ਨਿਵਰਤ ਹੋ ਜਾਇਆ ਕਰਨਗੇ। ਅੱਜ ਵੀ ਗੁਰਮੁਖ ਜਿਹੜੀ ਵੰਸ਼ ਚੱਲਦੀ ਹੈ, ਇੱਕ ਤੇ ਫਿਰੋਜ਼ਪੁਰ ਦੇ ਲਾਗੇ ਨਗਰ ਹੈ ਤੇ ਇੱਕ ਤਕਰੀਬਨ ਹੀ ਮਾਨਸਾ ਜ਼ਿਲ੍ਹਾ ਪੈਂਦਾ, ਬੁਢਲਾਡੇ ਲਾਗੇ, ਬੋਹਾ ਬੋਹੇ ਦੇ ਲਾਗੇ ਹੀ ਪਿੰਡ ਹੈ ਤੇ ਉੱਥੇ ਇਹ ਜਿਹੜੀ ਖੜਾਵ ਹੈ ਜਿੱਥੇ ਅਨੇਕਾਂ ਹੀ ਜੀਵ ਜਿਹੜੇ ਜਾ ਕਰਕੇ ਦਰਸ਼ਨ ਕਰਦੇ ਨੇ। ਜੇ ਕਿਸੇ ਨੂੰ ਭੂਤ ਪ੍ਰੇਤ ਦੀ ਛਾਇਆ, ਜੇ ਕਿਸੇ ਨੂੰ ਸਰੀਰ ਦੇ ਰੋਗ ਹਨ, ਗੁਰਮੁਖ ਉਹ ਖੜਾ ਸਿਰ ਨੂੰ ਲਵਾਉਂਦੇ ਨੇ ਤੇ ਸਹੀ ਹੋ ਜਾਂਦੇ ਨੇ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਅੱਜ ਵੀ ਇਹ ਬਖਸ਼ਾਂ ਕਰ ਰਹੇ ਨੇ ਤੇ ਆਪ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਅਸੀਂ ਐਸੇ ਅਸਥਾਨਾਂ ਦੀ ਯਾਤਰਾ ਕਰਿਆ ਕਰੀਏ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕਿਰਪਾ ਹੈ, ਗੁਰੂ ਮਹਾਰਾਜ ਸਾਹਿਬ ਦੀਆਂ ਨਿਸ਼ਾਨੀਆਂ ਹਨ, ਜਿੱਥੇ ਗੁਰੂ ਸਾਹਿਬ ਜੀ ਬਖਸ਼ਾਂ ਕਰਦੇ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਆਪਾਂ ਸਰਵਣ ਕੀਤਾ, ਦਾਸ ਪਾਸੋਂ ਗੁਰਮੁਖ ਪਿਆਰਿਓ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਕਰਦਿਆਂ ਹੋਇਆਂ ਬੇਅੰਤ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸਜਣਾ ਸਿਸੜੀਆਂ ਜੋ ਹੈ ਸਾਧ ਸਿਓ ਮੇਲ ਲਿਖਾ, ਕਥਨ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।